नानक नाम निरंजन जान्यो, इन्नी भगत प्रेम लिवलाई, ताते अंगद अंग संग भयो सायर, तिन शब्द सुरत की नीव रखाई। गुरु अमरदास की अकथ कथा है, एक जीह कश कही ना जाई। सोडी सृष्ट सकल तारण कहो, अब गुर रामदास कहो मिली वडाई। जब लो नहीं भाग लिलार उदय, तब लो भ्रमते फिरते बहुतायो। कल घोर समुद्र में बूढ़ तसे, कब हूँ मिट है नहीं रे पछतायो। तत विचार जह मथरा, जग तारन कौ अवतार बनायो। जप्यो जिन अर्जन देव गुरु, फिर संकट जोन गर्भन है आयो। जप्यो जिन अर्जन देव गुरु, फिर संकट जोन गर्भन है आयो। वाहिगुरु जी का खालसा, वाहिगुरु जी की फतेह। परम सन्मान योग सतगुरु पातशाह दी साजी नवाजी हुई साध संगत जीओ, गुरु पातशाह दे दरबार विच आसा दी वार दे कीर्तन दी संपूर्णता हुई है। उपरंत गुरबाणी दी कथा व्याख्या दा समा होया है। लड़ी वार चल रही गुरबाणी दी कथा श्री गुरु ग्रंथ साहिब जी दे 1424 नंबर अंग उपर पहुंची हुई है। सिख पंथ दे चौथे सतगुर धन धन श्री गुरु रामदास पातशाह दे उचारण कीते हुए श्लोक, जो वारां तों वधीक सरलेख दे हेठ दर्ज हन, उन्हां श्लोकां दे विचों 26 नंबर श्लोकां तक विचार हो चुकी है। इस तों अगे पातशाह दे इस भंडार विचों एक श्लोक दी विचार करके आनंद मानण दा आपां जतन करांगे। पातशाह दे संदेश उपदेश नूं विचार के गुरु महाराज जी दी सिख्या नूं समझण दा उपराला करांगे। एकाग्रता दी दात बख्शो अते प्रेम नाल बुलाओ जी, सतनाम श्री वाहिगुरु जी। सतगुर पुरख हर ध्याए दा, सत संगत सतगुर पाए। सत संगत सतगुर सेवंदे, हर मेले गुर मेलाए। गुरु रामदास पातशाह महाराज जी ऐसिया सतसंगियों के बारे जिक्र करते हैं कि जेड़े सतगुर पुरख हर ध्याए दा, जेड़ा गुरु का प्यारा सतगुरु साहब जी दे राही अकाल पुरख नूं ध्यावदा है। ये सतगुरु साहब जी की दसी हुई विधि की है, सतसंगत सतगुर पाए। सतसंगत दे विच भावना ला के सतगुरु का हुक्म मन के अकाल पुरख नूं जो मनदा है। ये जो श्लोक आ रहा है, ये विच पंक्तियां आ रही ने कि गुरसिखां की हर धूड़ देह हम पापी भी गत पाहें। वो पंक्ति आउण तो पहला महाराज पातशाह जी ये दस रहे भी वह गुरसिख किस तरह का होवे, वह गुरसिख किन्ना निजमां ते असूलां दा धारनी होवे, कैसा उसका जीवन होवे जिस दे चरणां दी धूड़ महाराज पातशाह जी कहिंदे आ असीं मंगदे हाँ। महाराज पातशाह फरमाउंदे ने, ओ प्यारा ਸਤਿਗੁਰ ਪੁਰਖ ਹਰ ਧਿਆਏ ਦਾ ਸਤਿਗੁਰ ਇੱਥੇ ਜਮ ਕੀ ਹੈ ਛੋਟਾ ਵਿਸਰਾਮ ਸਤਿਗੁਰਾਂ ਦੇ ਚਰਨੀ ਲੱਗ ਕੇ ਪੁਰਖ ਦੇ ਨਾਲ ਅਕਾਲ ਲਫਜ਼ ਆਪ ਲਾਉਣਾ ਅਕਾਲ ਪੁਰਖ ਪਰਮੇਸ਼ਰ ਜੀ ਨੂੰ ਉਹ ਧਿਆਵਦਾ ਹੋਵੇ ਅਤੇ ਧਿਆਵਦਾ ਆਪਣੇ ਆਪ ਆਪਣਿਆਂ ਤਰੀਕਿਆਂ ਨਾਲ ਨਹੀਂ ਬਲਕਿ ਗੁਰੂ ਸਤਿਗੁਰੂ ਪਾਤਸ਼ਾਹ ਨੇ ਜੋ ਤਰੀਕੇ ਦੱਸੇ ਹੋਵਣ ਸਤਿਗੁਰੂ ਸਾਹਿਬ ਦੀ ਦੱਸੀ ਹੋਈ ਵਿਧੀ ਦੇ ਅਨੁਸਾਰ ਅਕਾਲ ਪੁਰਖ ਨੂੰ ਸਿਮਰਦਾ ਹੋਵੇ ਸਤਸੰਗਤ ਸਤਿਗੁਰ ਭਾਏ ਸਤਸੰਗਤ ਦੇ ਵਿੱਚ ਬੈਠ ਕੇ ਸਤਸੰਗਤ ਦੇ ਨਾਲ ਭਾਵਨਾ ਲਾ ਕਰਕੇ ਜੋ ਗੁਰੂ ਸਾਹਿਬ ਜੀ ਦੀ ਦੱਸੀ ਹੋਈ ਵਿਧੀ ਅਨੁਸਾਰ ਅਕਾਲ ਪੁਰਖ ਨੂੰ ਸਿਮਰਦਾ ਹੋਏਗਾ ਸਤਸੰਗਤ ਬਾਰੇ ਥੋੜ੍ਹੀ ਵਿਚਾਰ ਕਰ ਲਈਏ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਸਤਸੰਗਤ ਜੋ ਹੈ ਉਸਦਾ ਲਾਭ ਕੀ ਹੈ ਉਹ ਕਹਿੰਦੇ ਨੇ ਕਬੀਰ ਚੰਦਨ ਕਾ ਬਿਰਵਾ ਭਲਾ ਚੰਦਨ ਦਾ ਜੋ ਬੂਟਾ ਹੈ ਬਿਰਵਾ ਦਾ ਅਰਥ ਹੈ ਬੂਟਾ ਪੌਦਾ ਉਹ ਕਹਿੰਦੇ ਨੇ ਉਹ ਬੜਾ ਚੰਗਾ ਹੈ ਬੜੇ ਉਸ ਵਿੱਚ ਗੁਣ ਨੇ ਉਹ ਕਹਿੰਦੇ ਨੇ ਲੇਕਿਨ ਹੁੰਦਾ ਬਹੁਤ ਛੋਟੇ ਜਿਹੇ ਕੱਦ ਦਾ ਹੈ ਅਤੇ ਵਿਹੜਿਓ ਢਾਕ ਪਲਾਸ ਵਿਹੜਿਓ ਦਾ ਅਰਥ ਹੁੰਦਾ ਵੀ ਢੱਕਿਆ ਹੁੰਦਾ ਹੈ ਵਲਿਆ ਹੁੰਦਾ ਹੈ ਕਾਹਦੇ ਨਾਲ ਢਾਕ ਪਲਾਸ ਲਾਗੇ ਜਿਹੜੇ ਫਜ਼ੂਲ ਵਾਧੂ ਅੱਕ ਆਦਿਕ ਢਾਕ ਪਲਾਸ ਸ਼ਿਸ਼ਰੇ ਆਦਿਕ ਦੇ ਦਰਖਤ ਹੁੰਦੇ ਹੈ ਉਹਨਾਂ ਨੇ ਕਈ ਵਾਰ ਉਸਨੂੰ ਥੱਲੇ ਦੱਬਿਆ ਹੁੰਦਾ ਹੈ ਕਿਉਂਕਿ ਉਹ ਬੂਟਾ ਛੋਟਾ ਹੁੰਦਾ ਹੈ 52 ਚੰਦਨ 52 ਉਂਗਲਾਂ ਉੱਚਾ ਹੁੰਦਾ ਹੈ ਬਾਕੀ ਦਰਖਤ ਬੂਟੇ ਜ਼ਿਆਦਾ ਉੱਚੇ ਹੋਣ ਕਰਕੇ ਉਹ ਵਿਹੜਿਓ ਉਹ ਵਲਿਆ ਅਤੇ ਢੱਕਿਆ ਹੁੰਦਾ ਹੈ ਢਾਕ ਪਲਾਸ ਪਰ ਜਦ ਅਗਲੀ ਪੰਕਤੀ ਉਚਾਰਦੇ ਕਬੀਰ ਸਾਹਿਬ ਉਹ ਕਹਿੰਦੇ ਓਏ ਭੀ ਚੰਦਨ ਹੋਏ ਰਹੇ ਬਸਹੇ ਜੋ ਚੰਦਨ ਪਾਸ ਉਸ ਬੂਟੇ ਦੇ ਨੇੜੇ ਤੇੜੇ ਜਿਹੜੇ ਬੂਟੇ ਉੱਗੇ ਹੋਏ ਨੇ ਓਏ ਭੀ ਚੰਦਨ ਹੋਏ ਰਹੇ ਉਹ ਵੀ ਚੰਦਨ ਹੀ ਹੋ ਕੇ ਰਹਿ ਜਾਂਦੇ ਨੇ ਆਖਰ ਨੂੰ ਨੇੜੇ ਰਹਿਣ ਕਰਕੇ ਉਸ ਬੂਟੇ ਦੀ ਸੰਗਤ ਕਰਨ ਕਰਕੇ ਉਹ ਵੀ ਚੰਦਨ ਹੀ ਬਣ ਕੇ ਰਹਿ ਜਾਂਦੇ ਨੇ ਬਸਹੇ ਜੋ ਚੰਦਨ ਪਾਸ ਜਿਹੜੇ ਵੱਸਦੇ ਨੇ ਚੰਦਨ ਦੇ ਬੂਟੇ ਦੇ ਪਾਸ ਵੱਸਦੇ ਨੇ ਵਿਦਵਾਨ ਦੱਸਦੇ ਨੇ ਔਰ ਗੁਰੂ ਕੀ ਬਾਣੀ ਦਾ ਵੀ ਫੁਰਮਾਨ ਹੈ ਕਿ ਪਰ ਜਿਹੜਾ ਬਾਂਸ ਹੈ ਨਾ ਬਾਂਸ ਦਾ ਬੂਟਾ ਉਹ ਜਿਹੜਾ ਹੈ ਉਹ ਨਹੀਂ ਚੰਦਨ ਦੀ ਖੁਸ਼ਬੂ ਨੂੰ ਧਾਰਨ ਕਰਦਾ ਕਿਉਂਕਿ ਬਾਂਸ ਵਡਾਈ ਬੂਢਿਆ ਇਉਂ ਮਤ ਬੁੱਢ ਹੋ ਕੋਏ ਇਹ ਵੀ ਬਾਣੀ ਦੇ ਵਿੱਚ ਫਰਮਾਨ ਆਉਂਦਾ ਹੈ ਵੀ ਬਾਂਸ ਜਿਹੜਾ ਹੈ ਪਤਲਾ ਅਤੇ ਬਹੁਤ ਲੰਬਾ ਹੈ ਇਹਨੂੰ ਇਹ ਵਡਿਆਈ ਹੰਕਾਰ ਹੈ ਕਿ ਮੈਂ ਹਾਈਟ ਬੜੀ ਹੈ ਮੈਂ ਬਹੁਤ ਲੰਬਾ ਹਾਂ ਬਾਂਸ ਵਡਾਈ ਬੂਢਿਆ ਇਉਂ ਮਤ ਡੁੱਬ ਹੋ ਕੋਏ ਇੱਦਾਂ ਬਾਣੀ ਦਾ ਫਰਮਾਨ ਹੈ ਵੀ ਮਤਾ ਇਸ ਤਰ੍ਹਾਂ ਨਾ ਕੋਈ ਡੁੱਬ ਜਾਏ ਵੀ ਮੈਂ ਬੜਾ ਵੱਡਾ ਹਾਂ ਅਤੇ ਅੱਗੇ ਫਰਮਾਨ ਆਉਂਦਾ ਹੈ ਕਿ ਚੰਦਨ ਕਹਿ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ ਉਹ ਵੀ ਚੰਦਨ ਦੇ ਨੇੜੇ ਬੇਸ਼ੱਕ ਵੱਸ ਰਿਹਾ ਹੋਵੇ ਪਰ ਉਸ ਦੇ ਵਿੱਚ ਸੁਗੰਧੀ ਨਹੀਂ ਪ੍ਰਾਪਤ ਹੁੰਦੀ ਉਹ ਚੰਦਨ ਨਹੀਂ ਬਣਦਾ ਦੋਨੇ ਪੱਖ ਮਹਾਰਾਜ ਜੀ ਨੇ ਬਰਾਬਰ ਹੀ ਦੱਸ ਦਿੱਤੇ ਹੈ ਭਈ ਇੱਕ ਪਾਸੇ ਤਾਂ ਪਾਤਸ਼ਾਹ ਜੀ ਕਹਿੰਦੇ ਹੈ ਚੰਦਨ ਕਾ ਬਿਰਵਾ ਭਲਾ ਵਿਹੜਿਓ ਢਾਕ ਪਲਾਸ ਓਏ ਭੀ ਚੰਦਨ ਹੋਏ ਰਹੇ ਬਸਹੇ ਜੋ ਚੰਦਨ ਪਾਸ ਇੱਕ ਪਾਸੇ ਪਾਤਸ਼ਾਹ ਨੇ ਨਾਲ ਹੀ ਦੱਸ ਦਿੱਤਾ ਹੈ ਬਾਂਸ ਵਡਾਈ ਬੁੱਢਿਆ ਇਉਂ ਮਤ ਡੁੱਬ ਹੋ ਕੋਏ ਚੰਦਨ ਕਹਿ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ ਹੁਣ ਇਹਦਾ ਅੰਤਰੀਵ ਅਰਥ ਪਾਤਸ਼ਾਹ ਜੀ ਇਹ ਫਰਮਾਉਂਦੇ ਹੈ ਕਿ ਸਤਸੰਗਤ ਕਰਨ ਦਾ ਜਿਹੜਾ ਲਾਭ ਹੈ ਉਹ ਉਹਨਾਂ ਇਨਸਾਨਾਂ ਨੂੰ ਨਹੀਂ ਮਿਲਦਾ ਜਿਹੜੇ ਬਾਂਸ ਦੀ ਤਰ੍ਹਾਂ ਆਪਣੇ ਆਪ ਦੀ ਵਡਿਆਈ ਦੇ ਵਿੱਚ ਡੁੱਬੇ ਹੋਏ ਹਨ ਔਰ ਜਿਵੇਂ ਬਾਂਸ ਅੰਦਰੋਂ ਖਾਲੀ ਹੁੰਦਾ ਹੈ ਇਵੇਂ ਜਿਹੜੇ ਅੰਦਰੋਂ ਸ਼ਰਧਾ ਅਤੇ ਭਾਵਨਾ ਤੋਂ ਖਾਲੀ ਹਨ ਉਹ ਬੇਸ਼ੱਕ ਸਤਸੰਗਤ ਰੂਪ ਚੰਦਨ ਦੇ ਬੂਟੇ ਦੇ ਨੇੜੇ ਵੀ ਵੱਸਦੇ ਨੇ ਅਤੇ ਉਹ ਇਸ ਪ੍ਰਕਾਰ ਉਹ ਖੁਸ਼ਬੋ ਸ਼ੁੱਭ ਗੁਣਾ ਰੂਪੀ ਖੁਸ਼ਬੋ ਦੇ ਧਾਰਨੀ ਨਹੀਂ ਬਣਦੇ ਉਹਨਾਂ ਦੀ ਕੀਮਤ ਵੱਧਦੀ ਨਹੀਂ ਉਹ ਉਵੇਂ ਦੇ ਉਵੇਂ ਰਹਿ ਜਾਂਦੇ ਹੈ ਬਲਕਿ ਵਡਿਆਈ ਦੇ ਵਿੱਚ ਡੁੱਬ ਜਾਂਦੇ ਹੈ। ਅਤੇ ਪਾਤਸ਼ਾਹ ਫਰਮਾਉਂਦੇ ਦੂਸਰੇ ਪਾਸੇ ਜਿਹੜੇ ਸਤ ਸੰਗਤ ਦੇ ਵਿੱਚ ਵੱਸਦੇ ਨੇ ਉਹ ਸਤ ਸੰਗਤ ਦਾ ਰੂਪ ਹੋ ਜਾਂਦੇ ਨੇ, ਕਿਉਂਕਿ ਸਤ ਸੰਗਤ ਦਾ ਲਾਭ ਹੀ ਜਿਹੜਾ ਹੈ ਉਹ ਇੰਨਾ ਜ਼ਿਆਦਾ ਹੈ। ਤੋ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰ ਪੁਰਖ ਹਰ ਧਿਆਏ ਦਾ ਸਤ ਸੰਗਤ ਸਤਿਗੁਰ ਭਾਏ, ਜਿਨ੍ਹਾਂ ਜਿਨ੍ਹਾਂ ਨੇ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਇਆ ਹੈ, ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਮੰਨ ਕੇ ਉਹਨਾਂ ਨੇ ਸਤ ਸੰਗਤ ਦੇ ਅੰਦਰ ਜਿਹੜੀ ਹੈ ਉਹ ਭਾਵਨਾ ਲਾਈ ਹੈ, ਮਹਾਰਾਜ ਫਰਮਾਉਂਦੇ ਨੇ ਸਤ ਸੰਗਤ ਸਤਿਗੁਰ ਸੇਵੰਦੇ ਹਰ ਮੇਲੇ ਗੁਰ ਮੇਲਾਏ। ਫਿਰ ਸਤ ਸੰਗਤ ਕਰਕੇ ਸਤਿਗੁਰ ਸੇਵੰਦੇ, ਸਤਿਗੁਰਾਂ ਦੀ ਹੀ ਦੱਸੀ ਜੁਗਤੀ ਅਤੇ ਸਤਿਗੁਰੂ ਦੀ ਹੀ ਸੇਵਾ ਕਰਨੀ, ਫਿਰ ਸਤ ਸੰਗਤ ਨਾਲ ਮਿਲ ਕੇ ਅਤੇ ਸਤਿਗੁਰਾਂ ਨੂੰ ਹੀ ਸਿਮਰਨਾ। ਮਹਾਰਾਜ ਜੀ ਕਹਿੰਦੇ ਹਰ ਮੇਲੇ ਗੁਰ ਮੇਲਾਏ, ਪਾਤਸ਼ਾਹ ਜੀ ਕਹਿੰਦੇ ਫਿਰ ਇਉਂ ਹਰ ਮੇਲੇ ਗੁਰ ਮੇਲਾਏ, ਪਰਮਾਤਮਾ ਨੇ ਮੇਲ ਬਣਾਇਆ ਅਤੇ ਗੁਰੂ ਨਾਲ ਮਿਲਾਪ ਬਣਿਆ, ਅਤੇ ਜਦ ਗੁਰੂ ਦੀਆਂ ਬਖਸ਼ਿਸ਼ਾਂ ਹੁੰਦੀਆਂ ਤਾਂ ਫਿਰ ਪਰਮੇਸ਼ਰ ਦੇ ਨਾਲ ਮਿਲਾਪ ਬਣਦਾ ਹੈ। ਸਤ ਸੰਗਤ ਦੀਆਂ ਵਡਿਆਈਆਂ ਕੈਸੀਆਂ ਨੇ, ਮਹਾਰਾਜ ਫਰਮਾਉਂਦੇ ਨੇ ਬਾਣੀ ਦੇ ਅੰਦਰ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ। ਮਹਾਰਾਜ ਫਰਮਾਉਂਦੇ ਨੇ ਜਦੋਂ ਤੋਂ ਗੁਰੂ ਕਾ ਅਭਿਲਾਖੀ ਸੇਵਕ ਜਿਸ ਦੇ ਮਨ ਵਿੱਚ ਇਹ ਤਾਂਘ ਹੈ, ਇਹ ਸ਼ਰਧਾ ਹੈ ਕਿ ਮੈਂ ਸਤ ਸੰਗਤ ਵਿੱਚੋਂ ਕੁਛ ਪ੍ਰਾਪਤ ਕਰਨਾ ਹੈ, ਮਹਾਰਾਜ ਜੀ ਕਹਿੰਦੇ ਉਸ ਦੇ ਅੰਦਰੋਂ ਤਾਤ ਪਰਾਈ ਈਰਖਾ, ਪਰਾਇਆਂ ਦੇ ਨਾਲ ਹੋਰਨਾਂ ਦੇ ਨਾਲ ਜੋ ਮਨ ਵਿੱਚ ਈਰਖਾ ਸੀ, ਦੁਬਦਾ ਸੀ, ਉਹ ਬਿਨਸ ਜਾਂਦੀ ਹੈ। ਕਦੋਂ ਤੋਂ? ਜਬ ਤੇ ਸਾਧ ਸੰਗਤ ਮੋਹੇ ਪਾਈ, ਜਦੋਂ ਤੋਂ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ। ਮਹਾਰਾਜ ਫਰਮਾਉਂਦੇ ਨੇ ਵਾਂਸ ਵਰਗਾ ਸੁਭਾਅ ਨਾ ਹੋਵੇ, ਜੇ ਵਾਂਸ ਵਰਗਾ ਸੁਭਾਅ ਨਾ ਹੋਵੇ ਤਾਂ ਪਾਤਸ਼ਾਹ ਜੀ ਫਰਮਾਉਂਦੇ ਆ ਫਿਰ ਇਹ ਸਤ ਸੰਗਤ ਦੇ ਵਿੱਚੋਂ ਇਹ ਦਾਤਾਂ ਮਿਲਦੀਆਂ ਨੇ। ਮਹਾਰਾਜ ਕਹਿੰਦੇ ਆ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਉ ਬਨ ਆਈ। ਫਿਰ ਇਨਸਾਨ ਨੂੰ ਨਾ ਕੋਈ ਬੇਗਾਨਾ ਲੱਗਦਾ ਹੈ, ਇਨਸਾਨ ਸੋਚਦਾ ਹੈ ਕਿ ਜਿਹੜੇ ਗੁਰੂ ਜੀ ਦਾ ਮੈਂ ਸੇਵਕ ਹਾਂ ਉਸੇ ਗੁਰੂ ਜੀ ਦੇ ਇਹ ਵੀ ਸੇਵਕ ਹਨ। ਫਿਰ ਇਸ ਤੋਂ ਵੀ ਉੱਚੀ ਬਿਰਤੀ ਫਿਰ ਇਨਸਾਨ ਸੋਚਦਾ ਜਿਸ ਰੱਬ ਨੇ ਸਾਨੂੰ ਧਰਤੀ 'ਤੇ ਭੇਜਿਆ ਉਸੇ ਰੱਬ ਨੇ ਇਹ ਸਾਰੇ ਜੀਵ ਜੰਤ ਜਿਹੜੇ ਨੇ ਇਹ ਭੇਜੇ ਹੋਏ ਨੇ। ਅਤੇ ਵੈਰੀ ਜਿਹੜਾ ਹੈ ਉਹ ਕੋਈ ਵੀ ਨਹੀਂ ਲੱਗਦਾ, ਪਾਤਸ਼ਾਹ ਜੀ ਕਹਿੰਦੇ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਉ ਬਨ ਆਈ। ਜੋ ਪ੍ਰਭ ਕੀਨੋ ਸੋ ਭਲ ਮਾਨਿਓ ਇਹ ਸਮਤ ਸਾਧੂ 'ਤੇ ਪਾਈ। ਫਿਰ ਸਤ ਸੰਗਤ ਦੇ ਵਿੱਚੋਂ ਹੀ ਪ੍ਰੇਮੀਆਂ ਅਤੇ ਗੁਰਸਿੱਖਾਂ ਜਗਿਆਸੂਆਂ ਤੋਂ ਹੀ ਇਹ ਸਿੱਖਿਆ ਪ੍ਰਾਪਤ ਕੀਤੀ ਕਿ ਜੋ ਰੱਬ ਕਰਦਾ ਹੈ ਉਹ ਭਲਾ ਕਰਦਾ ਹੈ, ਰੱਬ ਦੇ ਕੀਤੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ, ਰੱਬ ਦੇ ਕੀਤੇ ਹੋਏ ਅਤੇ ਰੱਬ ਨੂੰ ਉਲਾਮਾ ਨਹੀਂ ਦੇਣਾ ਚਾਹੀਦਾ। ਇਹ ਸਮਤ, ਇਹ ਜਿਹੜੀ ਚੰਗੀ ਸਿੱਖਿਆ ਹੈ ਸਾਧੂ 'ਤੇ ਪਾਈ, ਇਹ ਸਾਧ ਪੁਰਖਾਂ ਦੇ ਪਾਸੋਂ ਇਹ ਸਿੱਖਿਆਵਾਂ ਪ੍ਰਾਪਤ ਹੋ ਗਈਆਂ ਉਹ ਵੀ ਸਾਧ ਸੰਗਤ ਦੇ ਵਿੱਚ ਹੀ ਮਿਲੇ। ਜੋ ਪ੍ਰਭ ਕੀਨੋ ਸੋ ਭਲ ਮਾਨਿਓ ਇਹੋ ਸਮਤ, ਇਹ ਸਮਤ ਸਾਧੂ 'ਤੇ ਪਾਈ। ਸਭ ਮਹਿ ਰਵ ਰਹੇ ਆ ਪ੍ਰਭ ਇੱਕ ਹੈ, ਪੇਖ ਪੇਖ ਨਾਨਕ ਬਿਗਸਾਈ। ਮਹਾਰਾਜ ਜੀ ਕਹਿੰਦੇ ਫਿਰ ਇਸ ਤੋਂ ਅਗਾਂਹ ਹੋਰ ਜਦੋਂ ਕਿਰਪਾ ਹੋਈ ਫਿਰ ਇਉਂ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਸਭ ਮਹਿ ਰਵ ਰਹੇ ਆ ਪ੍ਰਭ ਇੱਕ ਹੈ, ਕਿ ਉਹ ਜੋ ਪਰਮੇਸ਼ਰ ਹੈ ਉਹ ਸਭਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਇੱਕੋ ਹੀ ਅਕਾਲ ਪੁਰਖ ਹੀ ਤਾਂ ਰਮਿਆ ਹੋਇਆ ਹੈ। ਪੇਖ ਪੇਖ ਨਾਨਕ ਬਿਗਸਾਈ, ਪੇਖ ਪੇਖ ਵੇਖ ਵੇਖ ਕੇ ਵੀ ਇੱਥੇ ਵੀ ਐਵੇਂ ਰੱਬ ਦਾ ਕ੍ਰਿਸ਼ਮਾ ਹੈ, ਇਹਦੇ ਵਿੱਚ ਵੀ ਰੱਬ ਹੈ, ਇਹਦੇ ਵਿੱਚ ਵੀ ਰੱਬ ਹੈ। ਪੇਖ ਪੇਖ ਨਾਨਕ ਬਿਗਸਾਈ, ਬਿਗਸਾਈ ਦਾ ਅਰਥ ਹੁੰਦਾ ਬਿਗਸਣਾ, ਬਿਗਸਣ ਦਾ ਅਰਥ ਹੁੰਦਾ ਹੱਸਣਾ, ਖੁਸ਼ ਹੋਣਾ। ਜਦੋਂ ਰੱਬ ਦੇ ਪਿਆਰੇ ਦੇਖਦੇ ਨੇ ਵੀ ਅੱਜ ਮੇਰਾ ਰੱਬ ਜਿਹੜਾ ਕਿਹੜੇ ਰੂਪ ਵਿੱਚ ਆ ਗਿਆ, ਅੱਜ ਮੇਰਾ ਰੱਬ ਜਿਹੜਾ ਉਹ ਕੀ ਕੌਤਕ ਕਰ ਰਿਹਾ। ਨਾਮਦੇਵ ਸਾਹਿਬ ਜੀ ਭਗਤ ਜਿਨ੍ਹਾਂ ਦੇ ਬਾਰੇ ਸਤਿਗੁਰਾਂ ਦਾ ਤਾਂ ਇਹ ਨਿਰਣਾ ਹੈ ਕਿ ਨਾਮਦੇਵ ਹਰ ਜੀਓ ਬਸਹੇ ਸੰਗ, ਕਿ ਨਾਮਦੇਵ ਸਾਹਿਬ ਜੀ ਤਾਂ ਹੁਣ ਸਦਾ ਹੀ ਪਰਮੇਸ਼ੁਰ ਦੇ ਨਾਲ ਹੀ ਰਹਿੰਦੇ ਅਤੇ ਪਰਮੇਸ਼ੁਰ ਉਹਨਾਂ ਦੇ ਨਾਲ ਰਹਿੰਦਾ ਹੈ। ਪਰ ਵਿਦਵਾਨਾਂ ਨੇ ਆਪਣੀ ਸੋਚ ਮੁਤਾਬਕ ਵੀ ਬਹੁਤ ਪ੍ਰੋੜਤਾ ਅਤੇ ਵਿਸ਼ੇਸ਼ਤਾਈਆਂ ਲਿਖਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ 72 ਵਾਰ ਭਗਤ ਨਾਮਦੇਵ ਸਾਹਿਬ ਨੂੰ ਪਰਮੇਸ਼ੁਰ ਦੇ ਦਰਸ਼ਨ ਹੋਏ, 72 ਵਾਰ। ਪਰ ਗੁਰੂ ਕੀ ਬਾਣੀ ਨੇ ਫਰਮਾਇਆ ਵੀ ਹਮੇਸ਼ਾ ਹੀ ਹੁੰਦੇ ਰਹਿੰਦੇ ਸੀ। ਘੁਮਾਣ ਨਗਰ ਹੈ ਗੁਰਦਾਸਪੁਰ ਜ਼ਿਲ੍ਹੇ 'ਚ, ਉੱਥੇ ਭਗਤ ਨਾਮਦੇਵ ਜੀ ਨੇ ਸਰੀਰ ਉੱਥੇ ਆਣ ਕੇ ਛੱਡਿਆ ਹੈ। ਦੁਨੀਆਂ ਦੇ ਵਿੱਚ ਵਿਚਰਦਿਆਂ ਵਿਚਰਦਿਆਂ ਜਗਤ ਨੂੰ ਪਰਮੇਸ਼ੁਰ ਦੀਆਂ ਬਾਤਾਂ ਸੁਣਾਉਂਦਿਆਂ ਹੋਇਆਂ, ਨਿਰੰਕਾਰ ਨੂੰ ਮਿਲਣ ਦਾ ਰਸਤਾ ਦੱਸਦਿਆਂ ਦੱਸਦਿਆਂ ਉੱਥੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਬਣਿਆ। ਉੱਥੇ ਮੈਂ ਕੁਝ ਅੰਦਰ ਜਿਹੜੀਆਂ ਸਾਖੀਆਂ ਲਿਖੀਆਂ ਹੋਈਆਂ ਉਹ ਪੜ੍ਹੀਆਂ, ਵੀ ਬਾਲਕਾਂ ਦੇ ਨਾਲ ਨਾਮਦੇਵ ਜੀ ਖੇਡ ਰਹੇ ਸੀ, ਖੇਡਦੇ ਖੇਡਦੇ ਅਗਾਂਹ ਜੰਗਲਾਂ ਵੱਲ ਨੂੰ ਅਗਾਂਹ ਚਲੇ ਗਏ। ਸ਼ੇਰ ਆ ਗਿਆ, ਇੱਕ ਸ਼ੇਰ, ਅਤੇ ਬਾਕੀ ਬੱਚੇ ਜਿਹੜੇ ਸੀ ਉਹ ਡਰਦੇ ਡਰਦੇ ਭੱਜ ਗਏ। ਨਾਮਦੇਵ ਜੀ ਕਹਿੰਦੇ ਅਤੇ ਪਰਮਾਤਮਾ ਆਇਆ ਮਿਲਣ ਵਾਸਤੇ। ਨਾਮਦੇਵ ਜੀ ਗਏ ਅਤੇ ਜਾ ਕੇ ਤੁਸ ਬੱਬਰ ਸ਼ੇਰ ਨੂੰ ਜੱਫੀ ਪਾ ਲਈ, ਅਤੇ ਨਾ ਉਸ ਸ਼ੇਰ ਨੇ ਕੁਛ ਆਖਿਆ, ਉਹ ਵੀ ਲਾਡ ਕਰਨ ਲੱਗ ਗਿਆ, ਅਤੇ ਨਾ ਹੀ ਨਾਮਦੇਵ ਜੀ ਉਹਦੇ ਤੋਂ ਡਰੇ। ਕਾਰਨ ਕੀ? ਸਭ ਮੈਂ ਰਵ ਰਹਿਆ ਪ੍ਰਭ ਇੱਕ ਹੈ। ਜਦੋਂ ਅਵਸਥਾ ਬਣੀ ਹੁੰਦੀ ਹੈ ਵੀ ਸਭਨਾਂ ਦੇ ਵਿੱਚ ਇੱਕ ਰੱਬ ਹੈ, ਫਿਰ ਰੱਬ ਨੂੰ ਵੀ ਪ੍ਰਗਟ ਹੋਣਾ ਹੀ ਪੈਂਦਾ ਹੈ, ਰੱਬ ਨੂੰ ਵੀ ਫਿਰ ਹਰੇਕ ਦੇ ਰਾਹੀਂ ਦਰਸ਼ਨ ਦੇਣੇ ਹੀ ਪੈਂਦੇ ਹੈ। ਜਦੋਂ ਨਾਮਦੇਵ ਸਾਹਿਬ ਜੀ ਨੇ ਕੀਤਾ ਸੀਗਾ ਫੁਰਨਾ ਤੁਰੇ ਜਾਂਦਿਆਂ, ਭਈ ਮੇਰੇ ਕੋਲ ਕੋਈ ਸਫ਼ਰ ਕਰਨ ਦੇ ਵਾਸਤੇ ਵਹੀਕਲ ਹੀ ਹੈ ਨਹੀਂ, ਘੋੜੀ ਹੈ ਨਹੀਂ, ਨਾ ਕੋਈ ਘੋੜਾ ਹੈ, ਅਤੇ ਰੱਬ ਜੀ ਨੇ ਪਰਮਾਤਮਾ ਜੀ ਨੇ ਸੋਚਿਆ ਵੀ ਜਿਹੜੇ ਮਾਰਗ 'ਤੇ ਨਿਰੰਤਰ ਚੱਲ ਰਿਹਾ ਸੀ ਨਾ, ਵੀ ਮੈਨੂੰ ਲੋੜ ਹੀ ਇਹਨਾਂ ਚੀਜ਼ਾਂ ਦੀ ਨਹੀਂ, ਮੈਂ ਤਾਂ ਇਸ ਤਰ੍ਹਾਂ ਵਿਰਖਤ ਰਹਿ ਕੇ ਅਤੀਤ ਰਹਿ ਕੇ ਬੰਦਗੀ ਕਰਨੀ। ਅਤੇ ਅੱਜ ਇਹਦੇ ਮਨ ਦੇ ਵਿੱਚ ਕੁਝ ਥੋੜ੍ਹਾ ਜਿਹਾ ਲਾਲਚ ਆਇਆ, ਸ਼ੌਕ ਆਇਆ, ਅਤੇ ਪਰਮੇਸ਼ਰ ਜੀ ਨੇ ਕੀ ਕੀਤਾ, ਭਈ ਪਠਾਨ ਦਾ ਰੂਪ ਧਾਰਿਆ ਅਤੇ ਘੋੜੀ ਜਿਹੜੀ ਹੈ ਉਹਦੇ 'ਤੇ ਚੜ੍ਹਿਆ ਹੋਇਆ ਪਰਮੇਸ਼ਰ, ਅਤੇ ਘੋੜੀ ਦੇ ਮਗਰ ਵਛੇਰਾ ਹੈ, ਵਛੇਰਾ ਜੇ ਜਿਹੜਾ ਥੋੜ੍ਹੇ ਦਿਨਾਂ ਦਾ ਹੈ ਉਹ ਥੱਕਿਆ ਹੋਇਆ ਹੈ, ਅਤੇ ਆਣ ਕੇ ਪਰਮੇਸ਼ਰ ਨੇ ਜਿਹਨੇ ਪਠਾਨ ਦਾ ਰੂਪ ਧਾਰਿਆ ਹੋਇਆ ਨਾਮਦੇਵ ਦੇ ਪਿੱਛੋਂ ਆ ਕੇ ਆਖਿਆ, ਓਏ ਦਬਕੇ ਦੇ ਨਾਲ, ਸੋ ਤਾੜਨਾ ਭਰੇ ਲਫਜ਼ਾਂ ਦੇ ਨਾਲ ਆਖਿਆ, ਵਛੇਰਾ ਚੁੱਕ ਮੇਰਾ, ਇਹ ਥੱਕਿਆ ਹੋਇਆ ਹੈ। ਉਹ ਸਮੇਂ ਇੱਦਾਂ ਦੇ ਹੁੰਦੇ ਸੀ, ਤਕੜਿਆਂ ਬੰਦਿਆਂ ਨੇ ਜਿਹਨੂੰ ਗਰੀਬ ਦੇਖਣਾ ਉਹਨੂੰ ਬਿਨਾਂ ਪੈਸਿਆਂ ਤੋਂ ਹੀ ਜਦੋਂ ਮਰਜ਼ੀ ਕੋਈ ਕੰਮ ਦੱਸ ਕੇ ਅਤੇ ਮਜ਼ਦੂਰੀ ਕਰਵਾ ਲੈਣੀ, ਵਗਾਰੀ ਲਾ ਲੈਣਾ। ਤੋ ਨਾਮਦੇਵ ਜੀ ਨੇ ਸੋਚਿਆ ਵੀ ਚੰਗਾ ਹੋਇਆ ਹੀ ਉਹ, ਮਹਾਰਾਜ ਮੈਂ ਤੇਰੇ ਤੋਂ ਘੋੜੀ ਮੰਗੀ ਸੀ ਵੀ ਉੱਪਰ ਚੜ੍ਹ ਕੇ ਸਫ਼ਰ ਕਰ ਲਊਂਗਾ, ਅਤੇ ਮੈਨੂੰ ਵਛੇਰਾ ਸਿਰ 'ਤੇ ਚੁੱਕਣਾ ਪੈ ਗਿਆ। ਤੋ ਜਦੋਂ ਥੋੜ੍ਹਾ ਕੀ ਚੱਕਿਆ ਅਤੇ ਪਰਮਾਤਮਾ ਜੀ ਆਪਣੇ ਆਪ ਵਿੱਚ ਹੱਸਦੇ ਹੈ ਵੀ ਇਹ ਮੇਰਾ ਉਹੋ ਹੀ ਭਗਤ ਹੈ, ਜਦੋਂ ਨਿੱਕਾ ਜਿਹਾ ਸੀ ਅਤੇ ਇਹਨੂੰ ਦੇਖ ਕੇ ਮੈਂ ਹੱਸਦਾ ਸੀਗਾ, ਕਿਉਂਕਿ ਪਰਮੇਸ਼ੁਰ ਨੇ ਬਚਨ ਕੀਤੇ ਹੋਏ ਨਾ ਇੱਕ ਜਗ੍ਹਾ 'ਤੇ, ਏਕ ਭਗਤ ਮੇਰਾ ਹਿਰਦੈ ਵੱਸੈ, ਨਾਮੇ ਦੇਖ ਨਾਰਾਇਣ ਹੱਸੈ। ਨਾਮਦੇਵ ਜੀ ਦੀਆਂ ਗੱਲਾਂ ਨਿੱਕੀਆਂ ਨਿੱਕੀਆਂ ਸੁਣ ਕੇ ਪ੍ਰੇਮ ਵਾਲੀਆਂ, ਅਤੇ ਰੱਬ ਜੀ ਹੱਸਦੇ ਸੀਗੇ ਵੀ ਚੰਗੇ ਭਗਤ ਨਾਲ ਵਾਹ ਪੈ ਗਿਆ, ਅਤੇ ਇਹਨੂੰ ਹੁਣ ਦਰਸ਼ਨ ਦੇਣੇ ਹੀ ਪੈਣੇ ਹੈ। ਇਹ ਨਿਸ਼ਰਧਾ ਬੜੀ ਪੱਕੀ ਹੈ ਵੀ ਵੱਡਾ ਜਿਹੜਾ ਬੰਦਾ ਹੈ ਉਹ ਤਾਂ ਵਲ ਫਰੇਬ ਨਾਲ ਭਰਿਆ ਹੁੰਦਾ ਹੈ, ਜਿਵੇਂ ਜਿਵੇਂ ਇਨਸਾਨ ਵੱਡੀ ਉਮਰ ਵਿੱਚ ਹੁੰਦਾ ਨਾ ਤਵੇਂ ਤਵੇਂ ਉਹਦੇ ਅੰਦਰ ਬੜੀਆਂ ਬੜੀਆਂ ਬੇਈਮਾਨੀਆਂ ਆਉਂਦੀਆਂ, ਅਤੇ ਜੇ ਰੱਬ ਕਿਰਪਾ ਕਰੇ ਅਤੇ ਮੋੜ ਪੈ ਜਾਏ ਅਤੇ ਪੈ ਜਾਏ ਵਧੀਆ ਸਮੇਂ ਦੇ ਉੱਤੇ ਪੈ ਜਾਏ ਨੇ, ਅਤੇ ਬਚਪਨ ਦੇ ਵਿੱਚ ਇਨਸਾਨ ਸੱਚਾ ਹੁੰਦਾ ਆ, ਅਸਲ ਵਿੱਚ ਉਦੋਂ ਇਨਸਾਨ ਨੂੰ ਇਹ ਹੁੰਦਾ ਵੀ ਜਿਹੜੀ ਗੱਲ ਕੀਤੀ ਹੈ, ਜਿਹੜੀ ਮੈਨੂੰ ਕਿਸੇ ਨੇ ਗੱਲ ਦੱਸੀ ਹੈ, ਇਹ ਸੱਚੀ ਹੋਣੀ ਹੈ, ਇੱਦਾਂ ਹੀ ਹੋਣਾ ਹੀ ਆ। ਅਤੇ ਜਦੋਂ ਬੰਦਾ ਹੋ ਜਾਂਦਾ ਨਾ ਵੱਡਾ, ਉਦੋਂ ਜਿਹੜੀ ਸੱਚੀ ਵੀ ਗੱਲ ਹੈ ਉਹ ਵੀ ਨਹੀਂ ਯਕੀਨ ਆਉਂਦਾ ਵੀ ਇਹਦੇ ਵਿੱਚ ਵੀ ਕੋਈ ਫੇਈ ਬਾਨੀ ਹੋਣੀ ਹੈ, ਇਹਦੇ ਵਿੱਚ ਕੋਈ ਵਲ ਫਰੇਬ ਹੋਣਾ ਆ, ਨਹੀਂ ਯਕੀਨ ਆਉਂਦਾ। ਇਹ ਵੱਡੇ ਹੋ ਕੇ ਇਨਸਾਨ ਜਿਹੜਾ ਨਾ, ਜੇ ਤਾਂ ਗੁਰੂ ਪਾਤਸ਼ਾਹ ਦੀ ਭਗਤੀ ਕੋਈ ਕਰਦਾ, ਨਾਮ ਜਪਦਾ, ਗੁਰੂ ਦੀ ਕਿਰਪਾ ਹੋ ਜਾਏ ਅਤੇ ਯਾਦ ਰਹੇ, ਫਿਰ ਤਾਂ ਫਿਰ ਤਾਂ ਪਾਤਸ਼ਾਹ ਦੀ ਬਾਣੀ ਜਿਹੜੀ ਕੱਚ ਹੋ ਕੰਚਨ ਭਇਓ, ਕੱਚ ਤੋਂ ਸੋਨਾ ਬਣਾ ਦਿੰਦੀ ਹੈ, ਲੋਹ ਹੋਇਓ ਲਾਲ, ਲੋਹੇ ਨੂੰ ਲਾਲ ਬਣਾ ਦਿੰਦੀ ਹੈ, ਕੱਠ ਹੋ ਸ੍ਰੀ ਖੰਡ ਸਤਿਗੁਰ ਕੀਓ, ਲੱਕੜੀ ਨੂੰ ਚੰਦਨ ਬਣਾ ਦਿੰਦੀ ਹੈ। ਪਰ ਜਿਹੜੀ ਆਮ ਜੀਵਨ ਦੀ ਕਿਸੇ ਦੀ ਹਾਲਤ ਹੈ ਨਾ, ਜਿਵੇਂ ਜਿਵੇਂ ਵੱਡੀ ਉਮਰ ਹੁੰਦੀ, ਜੇ ਇਹ ਇੱਕ ਸੱਚੀ ਗੱਲ ਜੇ ਕਿ ਪਹਿਲਾਂ ਦੇ ਨਾਲੋਂ ਇਨਸਾਨ ਜ਼ਿਆਦਾ ਬੇਈਮਾਨ, ਜ਼ਿਆਦਾ ਸ਼ੱਕ ਵਾਲਾ, ਜ਼ਿਆਦਾ ਮਨ ਦੇ ਅੰਦਰ ਜਿਹੜਾ ਉਹ ਦੂਸਰੇ ਦੇ ਨੁਕਸ ਜਿਹੜੇ ਉਹ ਲੱਭਣ ਦਾ ਸੁਭਾਅ, ਅਤੇ ਮਾਫ਼ ਕਰਨਾ ਵਿਕਾਰੀ ਵੀ ਇਨਸਾਨ ਜ਼ਿਆਦਾ ਹੋ ਜਾਂਦਾ ਜੀ। ਜਦੋਂ ਉਮਰ ਵੱਡੀ ਹੋ ਜਾਂਦੀ ਹੈ, ਬੱਚਿਆਂ ਨੂੰ ਨਹੀਂ ਜੇ ਕੁਛ ਵੀ ਪਤਾ ਹੁੰਦਾ, ਇਹ ਸੱਚੇ ਹੁੰਦੇ ਜੇ, ਇਹ ਸੱਚੇ ਵੀ ਹੁੰਦੇ ਅਤੇ ਸੁੱਚੇ ਵੀ ਹੁੰਦੇ ਜੇ। ਅਤੇ ਵੱਡਾ ਹੋਇਆ ਇਨਸਾਨ ਜਿਹੜਾ, ਉਹਦੀ ਵਾਹ ਕੋਈ ਨਹੀਂ ਜਾਂਦੀ, ਉਹਨੂੰ ਲਾਇਕ ਕੋਈ ਨਹੀਂ ਕਰਦਾ, ਪਰ ਕੀ ਹੁੰਦਾ ਹੈ, ਮਨ ਅੰਦਰੋਂ ਬੜਾ ਭੈੜਾ ਹੋਇਆ ਹੁੰਦਾ ਜੇ। ਪਰ ਇਹ ਸਤਸੰਗੀ ਦੇ ਬਾਰੇ ਨਹੀਂ ਹੈ ਇਸ ਤਰ੍ਹਾਂ। ਜਿਹੜਾ ਨਿਤਨੇਮੀ ਹੈ, ਗੁਰੂ ਦੇ ਚਰਨੀ ਲੱਗਾ ਹੈ, ਪਾਤਸ਼ਾਹ ਨੇ ਉਹ ਤਾਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਭਈ ਪਾਤਸ਼ਾਹ ਦੀ ਜੇ ਬਾਣੀ ਪੜ੍ਹਨ ਵਾਲਾ ਹੈ ਤਾਂ ਬਾਣੀ ਕੋਈ ਵੀ ਰੰਗ ਲਿਆ ਸਕਦੀ ਹੈ। ਬਾਣੀ ਤਾਂ ਇੱਕ ਪਤਤ ਹੋਏ ਪਾਪੀ ਇਨਸਾਨ ਨੂੰ, ਕੋੜੇ ਇਨਸਾਨ ਨੂੰ ਵੀ ਜਿਹੜਾ ਉਹ ਕੰਚਨ ਵਰਗਾ ਬਣਾ ਸਕਦੀ ਹੈ। ਪਰ ਜਿਹੜਾ ਆਮ ਚੱਲ ਰਿਹਾ ਇਨਸਾਨ ਗੁਰੂ ਤੋਂ ਦੂਰ ਹੈ, ਉਹਦੀ ਹਾਲਤ ਇਹ ਹੈ ਵੀ ਜਦੋਂ ਸੀ ਬੱਚਾ ਉਦੋਂ ਸੀ ਸੁੱਚਾ, ਉਦੋਂ ਸੀ ਸੱਚਾ, ਪਰ ਜਿਵੇਂ ਜਿਵੇਂ ਵੱਡਾ ਹੋਇਆ ਇੰਨਾ ਭੈੜਾ ਹੁੰਦਾ ਨਾ ਅੰਦਰੋਂ ਇਨਸਾਨ, ਬਹੁਤ ਭੈੜਾ ਹੁੰਦਾ, ਬਹੁਤ ਵਿਕਾਰੀ ਹੁੰਦਾ। ਜਿੰਨੀਆਂ ਗੰਦੀਆਂ ਗੱਲਾਂ ਦਾ ਵੱਡੀ ਉਮਰ ਦੇ ਇਨਸਾਨ ਨੂੰ ਪਤਾ ਹੁੰਦਾ ਹੈ, ਉਨੀ ਗੱਲ ਦਾ ਛੋਟੀ ਉਮਰ ਵਿੱਚ ਪਹਿਲਾਂ ਨਹੀਂ ਪਤਾ ਹੁੰਦਾ। ਇਸ ਵਾਸਤੇ ਕੀ ਹੈ ਕਿ ਬਚਪਨ ਵਿੱਚ ਜੇ ਕੋਈ ਫਿਰ ਰੱਬ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਤਾਂ ਰੱਬ ਵੀ ਫਿਰ ਬਹੁਤ ਛੇਤੀ ਪ੍ਰਸੰਨ ਹੋ ਕੇ ਕੋਲ ਆਉਂਦਾ, ਕਿਉਂਕਿ ਉਹਨੇ ਗੱਲਾਂ ਕਹੀਆਂ ਬੜੇ ਸੱਚੇ ਹਿਰਦੇ ਦੇ ਨਾਲ ਹੁੰਦੀਆਂ। ਤਾਂ ਹੀ ਜਿਹੜੇ ਜਿਹੜੇ ਭਗਤਾਂ ਨੇ ਬਚਪਨ ਦੇ ਵਿੱਚ ਭਗਤੀ ਕਰਨੀ ਸ਼ੁਰੂ ਕਰ ਦਿੱਤੀ, ਉਹਨਾਂ ਨੂੰ ਰੱਬ ਨੇ ਬਹੁਤ ਛੇਤੀ ਦਰਸ਼ਨ ਦਿੱਤੇ। ਅਤੇ ਨਾਮਦੇਵ ਸਾਹਿਬ ਜੀ ਨੇ ਵੀ ਬਚਪਨ ਤੋਂ ਹੀ ਰੱਬ ਨੂੰ ਪਾਇਆ ਸੀ, ਇਸ ਲਈ ਉਹ ਦਿਨ ਤਾਂ ਬਚਪਨ ਦੇ ਵਿੱਚ ਹੀ ਨਾਮਦੇਵ ਸਾਹਿਬ ਜੀ ਦੀ ਜ਼ਿੰਦਗੀ ਵਿੱਚ ਆ ਗਏ ਸਨ, ਜਦੋਂ ਪਰਮੇਸ਼ਰ ਜੀ ਨੂੰ ਦੇਖ ਕੇ ਨਾਮਦੇਵ ਸਾਹਿਬ ਵੱਲ ਤੇ ਹਾਸਾ ਆਇਆ ਅਤੇ ਬਾਣੀ ਵਿੱਚ ਬਚਨ ਆਏ ਕਿ ਏਕ ਭਗਤ ਮੇਰਾ ਹਿਰਦਾ ਵਸੈ, ਇਹ ਜਿਹੜਾ ਨਿਕੜਾ ਜਿਹਾ ਭਗਤ ਹੈ ਇਹ ਕਿੰਨੇ ਪਿਆਰ ਨਾਲ ਮੈਨੂੰ ਬੁਲਾ ਰਿਹਾ, ਇਹ ਸੱਦ ਰਿਹਾ ਹੈ, ਮੇਰੇ 'ਤੇ ਯਕੀਨ ਕਰ ਰਿਹਾ ਹੈ। ਨਾਮੇ ਦੇਖ ਨਾਰਾਇਣ ਹੱਸੈ, ਨਾਮਦੇਵ ਜੀ ਨੂੰ ਦੇਖ ਕੇ ਨਾਰਾਇਣ ਹੱਸਦਾ। ਅਤੇ ਅੱਜ ਵੱਡੀ ਉਮਰ ਵਿੱਚ ਹੋਏ ਨੇ, ਸਫ਼ਰ ਕਰ ਰਹੇ, ਦੂਰ ਦੁਰਾਡੇ ਜਾ ਰਹੇ ਨੇ, ਅਤੇ ਸੰਕਲਪ ਕਰ ਲਿਆ ਵੀ ਘੋੜੀ ਹੁੰਦੀ ਕੋਲ ਅਤੇ ਸਫ਼ਰ ਕਰ ਲੈਂਦੇ। ਰੱਬ ਨੇ ਪਠਾਨ ਦਾ ਰੂਪ ਧਾਰ ਕੇ ਘੋੜੀ 'ਤੇ ਚੜ੍ਹਿਆ ਹੋਇਆ ਪਰਮੇਸ਼ਰ ਮਗਰ ਵਛੇਰਾ ਆ ਰਿਹਾ, ਦਬਕਾ ਮਾਰਿਆ, ਚੁੱਕੋ ਇਹ ਵਛੇਰਾ, ਨਾਲ ਨਾਲ ਮੇਰਾ ਵਛੇਰਾ ਥੱਕ ਗਿਆ ਅਤੇ ਮੈਨੂੰ ਘੋੜੀ ਹੌਲੀ ਚਲਾਉਣੀ ਪੈ ਰਹੀ ਹੈ। ਨਾਮਦੇਵ ਜੀ ਨੇ ਮੋਢੇ 'ਤੇ ਚੱਕ ਲਿਆ। ਤੋ ਜਦੋਂ ਚੱਕ ਲਿਆ ਤਾਂ ਪਹਿਲਾਂ ਉਸ ਪਾਸੇ ਵੱਲ ਸੰਕਲਪ ਨਹੀਂ ਸੀ ਕੀਤਾ, ਕਿਉਂਕਿ ਬੰਦਗੀ ਵਾਲੇ ਭਗਤ ਜਨ ਸ੍ਰੇਸ਼ਟ ਪੁਰਖ ਇਹਨਾਂ ਦਾ ਹੁੰਦਾ ਜਿਵੇਂ ਆਪਾਂ ਇਹਨਾਂ ਦੋ ਅੱਖਾਂ ਨਾਲ ਦੇਖਦੇ ਹਾਂ ਅਤੇ ਜਿਸ ਪਾਸੇ ਨੂੰ ਧੌਣ ਘੁਮਾਵਾਂਗੇ ਉੱਧਰ ਹੀ ਦਿਸੇਗਾ, ਸਿਰ ਦੇ ਪਿਛਲੇ ਪਾਸੇ ਨਹੀਂ ਦਿਸੇਗਾ। ਇਵੇਂ ਹੀ ਉਹਨਾਂ ਦੀਆਂ ਜਿਹੜੀਆਂ ਭਾਵੇਂ ਅੰਤਰੀਵ ਅੱਖਾਂ ਵੀ ਖੁੱਲ੍ਹੀਆਂ ਹੁੰਦੀਆਂ, ਪਰ ਜਿਸ ਪਾਸੇ ਧਿਆਨ ਨਹੀਂ ਕੀਤਾ ਉਸ ਪਾਸੇ ਵੱਲ ਉਹਨਾਂ ਨੇ ਦੇਖਿਆ ਨਹੀਂ ਅਜੇ ਹੁੰਦਾ, ਉਸ ਪਾਸੇ ਖਿਆਲ ਨਹੀਂ ਸੀ ਕੀਤਾ ਵੀ ਇਹ ਪਠਾਨ ਹੈ ਕਿ ਕੌਣ ਹੈ, ਪਹਿਲਾਂ ਖਿਆਲ ਨਹੀਂ ਸੀ ਕੀਤਾ। ਪਰ ਕੀ ਹੋਇਆ, ਪਰਮਾਤਮਾ ਜੀ ਵੀ ਜ਼ਿਆਦਾ ਟਾਈਮ ਆਪਣੇ ਭਗਤ ਨੂੰ ਵਛੇਰਾ ਨਹੀਂ ਸੀ ਚੁਕਾਉਣਾ ਚਾਹੁੰਦੇ, ਅਜੇ ਥੋੜ੍ਹਾ ਜਿਹਾ ਹੀ ਕਿੱਲਾ ਦੋ ਕਿੱਲੇ ਸਫ਼ਰ ਕੀਤਾ ਅਤੇ ਪਠਾਨ ਦੇ ਰੂਪ ਵਿੱਚ ਪਰਮੇਸ਼ਰ ਜੀ ਕਹਿੰਦੇ ਹਲੇ ਯਾਰਾ, ਹਲੇ ਯਾਰਾ। ਯਾਰ ਲਫ਼ਜ਼ ਜਿਹੜਾ ਹੁੰਦਾ ਇਹਦਾ ਮਤਲਬ ਉਦੋਂ ਜਦੋਂ ਆਪਾਂ ਫਰੀਅਲੀ ਕਿਸੇ ਨਾਲ ਪ੍ਰੇਮ ਨਾਲ ਗੱਲ ਕਰਦੇ ਹਾਂ ਅਤੇ ਸਹਿਜ ਸੁਭਾਅ ਯਾਰ ਮੂੰਹੋਂ ਨਿਕਲਦਾ, ਉਦੋਂ ਇਹ ਪ੍ਰਤੀਤ ਹੁੰਦਾ ਵੀ ਇਹ ਮੇਰੇ ਨਾਲ ਦੋਸਤਾਂ ਵਾਂਗ ਗੱਲ ਕਰ ਰਿਹਾ। ਤੋ ਰੱਬ ਨੇ ਵੀ ਜਦੋਂ ਇਹ ਗੱਲ ਆਖੀ ਨਾ, ਰੱਬ ਨੇ ਨਾਮਦੇਵ ਸਿੰਘ ਜੀ ਨੂੰ ਵੀ ਹਲੇ ਯਾਰਾ, ਇਹਦਾ ਅਰਥ ਸੀ ਯਾਰ ਛੇਤੀ ਛੇਤੀ ਤੁਰ, ਯਾਰ ਛੇਤੀ ਛੇਤੀ ਤੁਰ, ਇਹਦਾ ਅਰਥ ਇਹ ਸੀਗਾ। ਤੋ ਬਸ ਜਦੋਂ ਇਹ ਲਫ਼ਜ਼ ਮੁੱਖ ਤੋਂ ਨਿਕਲਿਆ ਅਤੇ ਨਾਮਦੇਵ ਜੀ ਦਾ ਉਸੇ ਵੇਲੇ ਧਿਆਨ ਗਿਆ ਵੀ ਪਹਿਲਾਂ ਤਾਂ ਮੈਨੂੰ ਦਬਕੇ ਮਾਰ ਕੇ ਆ ਵਛੇਰਾ ਚੁਕਾਇਆ ਹੈ, ਹੁਣ ਇੰਨੀ ਮਿੱਠੀ ਬੋਲੀ, ਇਹ ਕੌਣ ਹੈ। ਜਦੋਂ ਆਪਣੀਆਂ ਅੰਤਰੀਵ ਅੱਖਾਂ ਦੇ ਨਾਲ ਉੱਧਰ ਧਿਆਨ ਕੀਤਾ ਅਤੇ ਉਸੇ ਵੇਲੇ ਪਤਾ ਲੱਗ ਗਿਆ ਵੀ ਇਹ ਕੋਈ ਪਠਾਣ ਪਠਾਉਣ ਨਹੀਂ, ਇਹ ਮੇਰਾ ਪਰਮੇਸ਼ਰ ਹੈ, ਮੇਰੇ ਨਾਲ ਕੌਤਕ ਕਰ ਰਿਹਾ ਹੈ, ਮੈਨੂੰ ਮਿਲਣ ਆਇਆ ਹੈ, ਮੈਨੂੰ ਦਰਸ਼ਨ ਦੇਣ ਆਇਆ ਹੈ। ਅਤੇ ਅਗਲੀ ਅੱਧੀ ਇੱਕੀ ਪੰਕਤੀ ਵਿੱਚ ਅਗਲੀ ਗੱਲ ਜਿਹੜੀ ਉਹ ਫਿਰ ਨਾਮਦੇਵ ਜੀ ਵੱਲੋਂ, ਨਾਮਦੇਵ ਸਾਹਿਬ ਜੀ ਕਹਿੰਦੇ ਖੁਸ਼ ਖਬਰੀ, ਕਹਿੰਦੇ ਵੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਵੀ ਇਹ ਤਾਂ ਮੇਰਾ ਪਰਮੇਸ਼ਰ ਹੈ। ਹੱਲੇ ਯਾਰਾ ਇਹ ਰੱਬ ਨੇ ਆਖਿਆ ਯਾਰ ਛੇਤੀ ਛੇਤੀ ਤੁਰ। ਅਤੇ ਨਾਮਦੇਵ ਸਾਹਿਬ ਜੀ ਉਸੇ ਵੇਲੇ ਜਦੋਂ ਦੇਖ ਲਿਆ, ਆਪਣੀਆਂ ਅੰਤਰੀਵ ਅੱਖਾਂ ਉਸ ਪਾਸੇ ਕੀਤੀਆਂ, ਪਤਾ ਲੱਗ ਗਿਆ ਪਠਾਨ ਨਹੀਂ ਇਹ ਰੱਬ ਹੈ। ਕਹਿੰਦੇ ਖੁਸ਼ਖਬਰੀ ਵੀ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਰਮੇਸ਼ਰ ਜੀ ਤੁਸੀਂ ਆਏ ਜੇ। ਜਦੋਂ ਇਸ ਤਰ੍ਹਾਂ ਆਖਿਆ ਨਾਮਦੇਵ ਜੀ ਨੇ, ਤਾਂ ਪਰਮਾਤਮਾ ਨੇ ਫਿਰ ਕੌਤਕ ਕਰਨ ਵਾਸਤੇ ਕਹਿੰਦੇ ਨਾਲੇ ਮੈਂ ਤੈਨੂੰ ਚਕਾਇਆ ਹੋਇਆ ਬਸ਼ੀਰਾ, ਨਾਲੇ ਤੈਨੂੰ ਮੈਂ ਇਹ ਸਜ਼ਾ ਦਿੱਤੀ ਹੈ ਇੱਕ ਤਰ੍ਹਾਂ ਦੀ, ਨਾਲੇ ਤੂੰ ਕਹਿੰਦਾ ਖੁਸ਼ਖਬਰੀ, ਭਈ ਖੁਸ਼ੀ ਦੀ ਗੱਲ ਇਹ ਕਾਹਦੀ ਹੈ, ਨਾਲੇ ਤੈਨੂੰ ਭਾਰ ਚੁਕਾਇਆ। ਅਤੇ ਫਿਰ ਨਾਮਦੇਵ ਸਾਹਿਬ ਜੀ ਕਹਿੰਦੇ ਨੀਕੀ ਤੇਰੀ ਬਿਗਾਰੀ, ਵਿਗਾਰੀ ਵਿਗਾਰ ਜਿਹਨੂੰ ਕਹਿੰਦੇ ਆਪਾਂ, ਵਿਗਾਰ ਪਾਉਣੀ। ਫਿਰ ਨਾਮਦੇਵ ਜੀ ਕਹਿੰਦੇ ਆ ਮੇਰੇ ਪਿਆਰੇ ਪਰਮਾਤਮਾ, ਤੇਰੀ ਵਿਗਾਰ ਕੱਟਣੀ ਤਾਂ ਮੈਨੂੰ ਬਹੁਤ ਹੀ ਚੰਗੀ ਲੱਗਦੀ ਹੈ, ਜਿਹੜੇ ਕੰਮ ਤੂੰ ਦੱਸੇ ਉਹ ਤਾਂ ਮੈਂ ਕਰਨੇ ਹੀ ਕਰਨੇ, ਇਸ ਵਾਸਤੇ ਨੀਕੀ ਤੇਰੀ ਵਿਗਾਰੀ, ਇਹ ਜਿਹੜੀ ਤੂੰ ਵਿਗਾਰ ਪਾਈ ਨਾ ਨਿੱਕੀ ਜਿਹੀ, ਭਈ ਤੇਰੀ ਖਾਤਰ ਤਾਂ ਤੈਨੂੰ ਤਾਂ ਪਰਮੇਸ਼ਰ ਅਸੀਂ ਸਿਰ ਵੀ ਭੇਟਾ ਕੀਤਾ ਹੋਇਆ, ਤਨ ਮਨ ਭੇਟਾ ਕੀਤਾ ਹੋਇਆ, ਤੂੰ ਸਿਰਫ ਵਿਸ਼ੇਰਾ ਹੀ ਚੁੱਕਣ ਵਾਸਤੇ ਆਖਿਆ, ਅਤੇ ਵਿਗਾਰ ਨਹੀਂ ਅਤੇ ਵਿਗਾਰੀ ਹੈ ਨਿੱਕੀ ਜਿਹੀ। ਨਿੱਕੀ ਤੇਰੀ ਵਿਗਾਰੀ ਆਲੇ ਤੇਰਾ ਨਾਮ, ਆਲੇ ਨਾਮ ਹੈ ਭਈ, ਬਹੁਤ ਮਹਾਨ ਹੈ ਤੇਰਾ ਨਾਮ, ਵਿਗਾਰ ਤੇਰੀ ਮਹਾਰਾਜ ਨਿੱਕੀ ਜਿਹੀ ਹੈ, ਅਤੇ ਤੇਰਾ ਤਾਂ ਨਾਮ ਹੀ ਬਹੁਤ ਵੱਡਾ ਹੈ। ਨਿੱਕੀ ਤੇਰੀ ਵਿਗਾਰੀ ਆਲੇ ਤੇਰਾ ਨਾਮ। ਫਿਰ ਕੁਝਾ ਆਮਦ ਕੁਝਾ ਰਫਤੀ ਕੁਝਾ ਮੇਰਵੀ, ਕਿੱਧਰ ਗਏ ਸੀ ਕਿੱਧਰੋਂ ਆਏ ਜੇ ਕਿੱਧਰ ਨੂੰ ਚੱਲੇ ਜੇ। ਫਿਰ ਇਹ ਨਾਮਦੇਵ ਸਾਹਿਬ ਜੀ ਨੇ ਇਹ ਸੁਖ ਆਨੰਦ ਪੁੱਛਣੀ ਸ਼ੁਰੂ ਕੀਤੀ, ਕਿੱਧਰੋਂ ਆਏ ਜੇ, ਕਿੱਧਰ ਗਏ ਸੀ, ਅਤੇ ਹੁਣ ਕਿੱਧਰ ਨੂੰ ਚੱਲੇ ਜੇ। ਅੱਗਿਓਂ ਜਿਹੜੇ ਪਰਮਾਤਮਾ ਨੇ ਫਿਰ ਵਚਨ ਕੀਤੇ ਦੁਆਰਕਾ ਨਗਰੀ, ਪਰਮੇਸ਼ਰ ਨੇ ਆਖਿਆ ਦੁਆਰਕਾ ਨਗਰੀ ਨੂੰ ਚੱਲਿਆ। ਰਾਸ ਬੁਗੋਈ, ਰਾਸ ਬੁਗੋਈ ਦਾ ਅਰਥ ਹੈ ਵੀ ਸੱਚ ਬੋਲ ਰਿਹਾ ਹਾਂ, ਸੱਚ ਬੋਲ ਰਿਹਾ ਹਾਂ, ਦੁਆਰਕਾ ਨਗਰੀ ਨੂੰ ਚੱਲਿਆ। ਕੌਤਕ ਸੀ ਨਾ, ਜਿਵੇਂ ਮਾਂ ਪੁੱਤ ਨੂੰ ਖਿਡਾਉਂਦੀ ਹੈ ਜਾਂ ਪਿਓ ਬੱਚੇ ਨਾਲ ਲਾਡ ਕਰਦਾ ਹੈ, ਝਕਾਨੀਆਂ ਜੀਆਂ ਦਿੰਦਾ ਹੈ, ਅਤੇ ਇਵੇਂ ਪਰਮੇਸ਼ਰ ਜੀ ਨੇ ਆਖਿਆ ਦੁਆਰਕਾ ਨਗਰੀ, ਦੁਆਰਕਾ ਨਗਰੀ ਨੂੰ ਜਾ ਰਿਹਾ, ਰਾਸ ਬੁਗੋਈ, ਸੱਚ ਬੋਲ ਰਿਹਾ ਹਾਂ। ਫਿਰ ਨਾਮਦੇਵ ਸਾਹਿਬ ਜੀ ਫਿਰ ਪਿਆਰ ਨਾਲ ਕਹਿੰਦੇ ਵੀ ਨਹੀਂ ਪਰਮੇਸ਼ਰ ਜੀ ਇਹ ਗੱਲ ਸਹੀ ਨਹੀਂ। ਕਹਿੰਦੇ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ। ਜਦੋਂ ਪਾਤਸ਼ਾਹ ਦਾ ਸ਼ਬਦ ਚੱਲਦਾ ਨਾ ਸਾਧ ਸੰਗਤ ਜੀ, ਇਹਦੇ 'ਚ ਦੇਖੋ ਇੱਕ ਇੱਕ ਵਿੱਚੋਂ ਇੱਕ ਨਵੀਂ ਸਾਈਟ ਖੁੱਲ੍ਹ ਜਾਂਦੀ ਹੈ। ਹੁਣ ਇਹ ਸ਼ਬਦ 'ਤੇ ਕਈ ਅਰਥ ਭਾਵ ਲੈ ਕੇ ਆਇਆ, ਪਰ ਇਹਦੇ ਨਾਲ ਇਹ ਵੀ ਪਤਾ ਲੱਗ ਗਿਆ ਵੀ ਰੱਬ ਨੇ ਉਦਣ ਪਗੜੀ ਬੱਧੀ ਹੋਈ ਸੀ, ਪਗੜੀ ਬੱਧੀ ਹੋਈ ਸੀ, ਜਿਹੜੀ ਪਗੜੀ ਦਸਤਾਰ ਸਾਨੂੰ ਸਿੱਖ ਪੰਥ ਨੂੰ ਪਾਤਸ਼ਾਹ ਨੇ ਦਿੱਤੀ ਹੈ, ਵੀ ਉਹ ਪਗੜੀ ਉਸ ਦਿਨ ਬੱਧੀ ਹੋਈ ਹੈ ਰੱਬ ਨੇ, ਤਾਂ ਹੀ ਨਾਮਦੇਵ ਸਾਹਿਬ ਜੀ ਕਹਿੰਦੇ ਖੂਬ ਤੇਰੀ ਪਗੜੀ। ਖੂਬ ਦਾ ਅਰਥ ਹੈ ਸੁੰਦਰ ਹੈ, ਹੇ ਪਰਮੇਸ਼ਰ ਜੀ ਤੇਰੀ ਪਗੜੀ ਬੜੀ ਸੋਹਣੀ ਹੈ। ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਤੇਰੇ ਮੁੱਖ ਤੋਂ ਨਿਕਲਣ ਵਾਲੇ ਬੋਲ ਬੜੇ ਮਿੱਠੇ ਨੇ। ਦੁਆਰਕਾ ਨਗਰੀ ਕਾਹੇ ਕਿ ਮਗੋਲ, ਹੇ ਮਹਾਰਾਜ ਦੁਆਰਕਾ ਨਗਰੀ ਮੁਗਲਾਂ ਨੇ ਕਿਸ ਕੰਮ ਜਾਣਾ ਹੁੰਦਾ, ਇਸ ਵਾਸਤੇ ਤੂੰ ਮੁਗਲ ਨਹੀਂ ਹੈ, ਤੂੰ ਮੁਗਲ ਨਹੀਂ, ਤੂੰ ਮੇਰਾ ਪਰਮਾਤਮਾ ਹੈ, ਮੈਨੂੰ ਦਰਸ਼ਨ ਦੇਣ ਆਇਆ ਹੈ। ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕਿ ਮਗੋਲ, ਚੰਦੀ ਹਜ਼ਾਰ ਆਲਮ ਏਕ ਲਖਾਨਾ, ਹਮ ਚਿੰਨੀ ਪਾਤਸ਼ਾਹ ਸਾਮਲੇ ਬਰਨਾ, ਅਸਪਤ ਗਜਪਤ ਨਰ ਹੈ ਨਰਿੰਦ, ਨਾਮੇ ਕੇ ਸੁਆਮੀ ਮੀਰ ਮੁਕੰਦ। ਆਪਾਂ ਇਹ ਪ੍ਰਕਰਨ ਲੈ ਰਹੇ ਸੀਗੇ ਭਈ ਵਾਹਿਗੁਰੂ ਪਰਮੇਸ਼ਰ ਜੀ ਦੇ ਪਿਆਰੇ ਉਹ ਫਿਰ ਕੀ ਕਰਦੇ ਹੈ, ਸਭ ਮਹਿ ਰਵ ਰਹਿਆ ਪ੍ਰਭ ਏਕੈ, ਪੇਖ ਪੇਖ ਨਾਨਕ ਬਿਗਸਾਈ, ਵੇਖ ਵੇਖ ਕੇ, ਪੇਖ ਪੇਖ ਦਾ ਅਰਥ ਹੈ ਵੇਖ ਵੇਖ, ਨਾਨਕ ਬਿਗਸਾਈ ਦਾ ਅਰਥ ਹੈ ਬਿਗਸਦੇ ਹਨ, ਭਾਵ ਖੁਸ਼ ਹੁੰਦੇ ਨੇ ਵੀ ਰੱਬ ਕੈਸੇ ਕੌਤਕ ਕਰ ਰਿਹਾ। ਪਰ ਇਹ ਸ਼ੁਰੂਆਤ ਕਿੱਥੋਂ ਹੋਈ, ਪਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕਉ ਬਨ ਆਈ, ਜੋ ਪ੍ਰਭ ਕੀਨੋ ਸੁਰੋ ਭਲ ਮਾਨਿਓ, ਇਹ ਸੁਮਤ ਸਾਧੂ ਤੇ ਪਾਈ, ਸਭ ਮਹਿ ਰਵ ਰਹਿਆ ਪ੍ਰਭ ਏਕੈ, ਪੇਖ ਪੇਖ ਨਾਨਕ ਬਿਗਸਾਈ। ਜੋ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਲੜੀਵਾਰ ਕਥਾ ਵਿੱਚ ਅੱਜ ਆਇਆ ਹੈ, ਇਸ ਦਾ ਵਿਸ਼ਾ ਇੱਥੋਂ ਹੀ ਮਹਾਰਾਜ ਜੀ ਨੇ ਸ਼ੁਰੂ ਕੀਤਾ ਹੈ, ਸਤਿਗੁਰ ਪੁਰਖ ਹਰ ਧਿਆਏ ਦਾ, ਜਿਹੜਾ ਵਿਅਕਤੀ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਮੰਨ ਕੇ ਪੁਰਖ ਨੂੰ ਧਿਆਉਂਦਾ ਹੈ, ਪਰਮੇਸ਼ਰ ਪੁਰਖ ਨੂੰ ਧਿਆਉਂਦਾ ਹੈ। ਸਤ ਸੰਗਤ ਸਤਿਗੁਰ ਭਾਏ, ਸਤ ਸੰਗਤ ਵਿੱਚ ਅਤੇ ਆਪਣੇ ਸਤਿਗੁਰਾਂ ਦੇ ਵਿੱਚ ਭਾਏ ਦਾ ਅਰਥ ਹੈ ਭਾਵਨਾ ਲਾਉਣੀ, ਭਾਵਨਾ ਲਾ ਕੇ ਮਨ ਵਿੱਚ ਸਤਿਕਾਰ ਰੱਖ ਕੇ, ਸ਼ਰਧਾ ਰੱਖ ਕੇ। ਫਿਰ ਪਾਤਸ਼ਾਹ ਕਹਿੰਦੇ ਸਤ ਸੰਗਤ ਸਤਿਗੁਰ ਸੇਵਨ ਦੇ ਹਰ ਮੇਲੇ ਗੁਰ ਮੇਲ ਆਏ। ਸਤ ਸੰਗਤ ਵਿੱਚ ਬਹਿ ਕੇ, ਸਤ ਸੰਗਤ ਕਰਕੇ ਸਤਿਗੁਰੂ ਨੂੰ ਸਿਮਰਦੇ ਨੇ ਜਿਹੜੇ, ਅਤੇ ਸਤਿਗੁਰਾਂ ਦੀ ਸੇਵਾ ਕਰਦੇ ਨੇ। ਹਰ ਮੇਲੇ ਗੁਰ ਮੇਲ ਆਏ, ਪਾਤਸ਼ਾਹ ਕਹਿੰਦੇ ਪਹਿਲਾਂ ਤਾਂ ਇੱਥੋਂ ਤੱਕ ਦਾ ਹੀ ਜਿਹੜਾ ਸਬੱਬ ਬਣਿਆ ਨਾ ਇੰਨਾ ਹੀ। ਇਹ ਮਹਾਰਾਜ ਪਾਤਸ਼ਾਹ ਕਹਿੰਦੇ ਹਰ ਮੇਲੇ ਗੁਰ ਮੇਲ ਆਏ, ਪਹਿਲਾਂ ਰੱਬ ਨੇ ਮੇਲੇ ਬਣਾਏ ਆ ਗੁਰੂ ਨਾਲ ਮਿਲਣ ਦੇ, ਅਤੇ ਹੁਣ ਗੁਰੂ ਨਾਲ ਮੇਲੇ, ਗੁਰੂ ਨੂੰ ਜਿਹਨੇ ਪ੍ਰਸੰਨ ਕਰ ਲਿਆ, ਗੁਰੂ ਸਾਹਿਬ ਨੇ ਮੇਲ ਮਿਲਾਉਣਾ ਹੈ ਹਰ ਦੇ ਨਾਲ, ਮਿਲਾ ਦੇਣ ਦਾ, ਪਰਮੇਸ਼ਰ ਦੇ ਨਾਲ ਮੇਲ ਦੇਣ ਦਾ। ਅਤੇ ਇਹਦੇ ਵਿੱਚ ਇੱਕ ਪੰਕਤੀਆਂ ਆਉਣੀਆਂ ਬੜੀਆਂ ਗਹਿਰੀਆਂ, ਜਿਹੜੀਆਂ ਹਰ ਇਨਸਾਨ ਜਿਹੜਾ ਹੈ ਭਾਵਨਾ ਵਾਲਾ ਤਾਂ ਮੰਨਦਾ, ਅਤੇ ਦੂਸਰਾ ਜਿਹੜਾ ਹੈ ਇਸ ਵਾਸਤੇ ਉਹ ਤੋਂ ਪਹਿਲਾਂ ਪਾਤਸ਼ਾਹ ਜੀ ਕੁਆਲਿਟੀ ਦੱਸ ਰਿਹਾ ਵੀ ਉਹ ਗੁਰਸਿੱਖ ਹੈ ਕਿਸ ਤਰ੍ਹਾਂ ਦਾ ਹੈ, ਜਿਹਦੀ ਧੂੜੀ ਮਹਾਰਾਜ ਜੀ ਕਹਿੰਦੇ ਮੰਗਦੇ ਹਾਂ ਅਤੇ ਮੰਗਣ ਵਾਸਤੇ ਕਹਿੰਦੇ ਹਾਂ। ਮਹਾਰਾਜ ਕਹਿੰਦੇ ਇਹੋ ਭਉ ਜਲ ਜਗਤ ਸੰਸਾਰ ਹੈ ਗੁਰ ਬੋਹਿਥ ਨਾਮ ਤਰਾਏ। ਪਾਤਸ਼ਾਹ ਕਹਿੰਦੇ ਨੇ ਗੁਰ ਬੋਹਿਥ, ਗੁਰੂ ਪਾਤਸ਼ਾਹ ਜੀ ਜਹਾਜ਼ ਬਣ ਗਏ ਨੇ। ਇਹੋ ਭਉ ਜਲ ਜਗਤ ਸੰਸਾਰ ਹੈ, ਇਹ ਜਿਹੜਾ ਸੰਸਾਰ ਹੈ ਇਹ ਇੱਕ ਭਉ ਜਲ ਹੈ, ਭਉ ਡਰ ਦੇ ਨਾਲ, ਜਿਹੜਾ ਡਰ ਦਾ ਇੱਕ ਇਹਦੇ ਵਿੱਚ ਜਲ ਹੈ, ਡਰ ਹੀ ਡਰ, ਡਰ ਹੀ ਡਰ, ਡਰ ਦੇ ਸਹਿਤ ਹੀ ਇਨਸਾਨ ਜ਼ਿੰਦਗੀ ਜਿਉਂਦਾ ਰਹਿੰਦਾ, ਡਰਦਾ ਹੀ ਰਹਿੰਦਾ, ਡਰਦਾ ਹੀ ਰਹਿੰਦਾ। ਅਤੇ ਪਾਤਸ਼ਾਹ ਜੀ ਕਹਿੰਦੇ ਭਉ ਜਲ, ਇਹ ਭਉ ਜਲ ਜਗਤ ਸੰਸਾਰ ਹੈ ਗੁਰ ਬੋਹਿਥ ਨਾਮ ਤਰਾਏ। ਗੁਰੂ ਮਹਾਰਾਜ ਜੀ ਬੋਹਿਥ ਬਣ ਕੇ, ਜਹਾਜ਼ ਬਣ ਕੇ, ਨਾਮ ਬਖਸ਼ ਕੇ ਅਤੇ ਇਹ ਜੀਵ ਨੂੰ ਤਰਾਉਂਦੇ ਹਨ, ਭਵ ਜਲ ਸਮੁੰਦਰ ਤੋਂ ਪਾਰ ਕਰਦੇ ਨੇ। ਫਿਰ ਪਾਤਸ਼ਾਹ ਹੋਰ ਅੱਗੇ ਦੱਸਦੇ ਗੁਰ ਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ। ਗੁਰਸਿੱਖੀ, ਗੁਰਸਿੱਖੀ ਖੱਖੇ ਦੀ ਬਿਹਾਰੀ 'ਤੇ ਬਿੰਦੀ ਲਾ ਕੇ ਬਹੁ ਵਚਨ ਬਣਾ ਕੇ, ਭਈ ਗੁਰਸਿੱਖਾਂ ਨੇ ਜਿਹੜੀ ਗੁਰਸਿੱਖੀ ਹੈ, ਗੁਰਸਿੱਖਾਂ ਦਾ ਇੱਕ ਇਕੱਠ ਜੋ ਹੈ ਉਹ ਗੁਰਸਿੱਖੀ ਜੋ ਹੈ, ਗੁਰਸਿੱਖੀ ਭਾਣਾ ਮੰਨਿਆ, ਉਹਨਾਂ ਨੇ ਰੱਬ ਦਾ ਭਾਣਾ ਮੰਨਿਆ ਹੈ, ਹੁਕਮ ਮੰਨਿਆ ਹੈ। ਗੁਰ ਪੂਰਾ ਪਾਰ ਲੰਘਾਏ, ਉਹਨਾਂ ਨੂੰ ਫਿਰ ਪੂਰਾ ਗੁਰੂ ਗੁਰੂ ਨਾਨਕ ਸਾਹਿਬ ਪਾਰ ਲੰਘਾਉਂਦਾ ਹੈ ਭਵ ਜਲ ਸਮੁੰਦਰ ਤੋਂ। ਇੰਨੀ ਬਚਨ ਦੱਸ ਕੇ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਗੁਰਸਿੱਖ ਹੋਣਗੇ ਨਾ, ਜਿੰਨੇ ਬਚਨ ਆ ਗਏ ਨੇ ਵੀ ਹੁਣ ਤੱਕ, ਮਹਾਰਾਜ ਜੀ ਕਹਿੰਦੇ ਇਸ ਤੋਂ ਅਗਲੀ ਪੰਕਤੀ ਮਹਾਰਾਜ ਕਹਿ ਰਹੇ ਨੇ ਗੁਰਸਿੱਖਾਂ ਕੀ ਹਰ ਧੂੜ ਦੇਹ ਹਮ ਪਾਪੀ ਭੀ ਗਤ ਪਾਹੇ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਗੁਰਸਿੱਖ ਹੋਣਗੇ ਨਾ, ਜਿਨ੍ਹਾਂ ਨੇ ਇੰਨੇ ਬਚਨ ਕਮਾਏ ਹੋਣਗੇ, ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਚਰਨਾਂ ਦੀ ਧੂੜੀ ਮੰਗਣੀ ਚਾਹੀਦੀ ਹੈ। ਉਹਨਾਂ ਦੇ ਚਰਨਾਂ ਦੀ ਧੂੜੀ ਦੇ ਨਾਲ ਪਾਪੀ ਇਨਸਾਨ ਵੀ ਜਿਹੜਾ ਹੈ ਗਤ ਪਾ ਜਾਂਦਾ ਹੈ, ਉਹਦਾ ਵੀ ਭਲਾ ਹੋ ਜਾਂਦਾ ਹੈ, ਉਹਦੀ ਵੀ ਕਲਿਆਣ ਹੋ ਜਾਂਦੀ ਹੈ। ਕਿਉਂਕਿ ਜੇ ਵਿੱਚੋਂ ਇਕੱਲੀ ਪੰਕਤੀ ਕੋਈ ਲੈ ਕੇ ਪੜ੍ਹੇ ਤਾਂ ਇਨਸਾਨ ਵਿਚਾਰੇਗਾ ਕਿ ਗੁਰਸਿੱਖ ਨੂੰ ਮਹਾਰਾਜ ਨੇ ਇੰਨਾ ਮਹਾਨ ਦੱਸ ਦਿੱਤਾ, ਗੁਰਸਿੱਖਾਂ ਕੀ ਹਰ ਧੂੜ ਦੇਹ ਹਮ ਪਾਪੀ ਭੀ ਗਤ ਪਾਹੇ, ਕੀ ਪਾਪੀ ਜਿਹੜੇ ਨੇ ਉਹ ਤਰ ਜਾਣਗੇ ਗੁਰਸਿੱਖ ਦੇ ਚਰਨੀ ਲੱਗ ਕੇ। ਪਰ ਗੁਰਸਿੱਖ ਕੇਵਲ ਨਾਮ ਦਾ ਹੀ ਗੁਰਸਿੱਖ ਨਾ, ਜੀਵਨ ਦਾ ਗੁਰਸਿੱਖ ਹੋਵੇ। ਅਤੇ ਪਾਤਸ਼ਾਹ ਜੀ ਕਹਿੰਦੇ ਹਾਂ ਫਿਰ ਉਹਦੇ ਚਰਨਾਂ ਦੀ ਧੂੜੀ ਮਿਲ ਜਾਏ, ਫਿਰ ਪਾਪੀ ਭੀ ਗਤ ਪਾਹੇ, ਫਿਰ ਪਾਪੀ ਵੀ ਜਿਹੜੇ ਨੇ ਉਹ ਮੁਕਤ ਹੋ ਜਾਂਦੇ ਨੇ, ਪਾਪੀ ਵੀ ਜਿਹੜੇ ਨੇ ਉਹ ਗਤ ਨੂੰ ਪ੍ਰਾਪਤ ਹੋ ਜਾਂਦੇ, ਭਵ ਜਲ ਸੰਸਾਰ ਤੋਂ ਅੱਗੇ ਚਲੇ ਜਾਂਦੇ ਹੈ। ਗੁਰਸਿੱਖਾਂ ਕੀ ਹਰ ਧੂੜ ਦੇਹ ਹਮ ਪਾਪੀ ਭੀ ਗਤ ਪਾਹੇ, ਧੁਰ ਮਸਤਕ ਹਰ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਏ। ਪਾਤਸ਼ਾਹ ਕਹਿੰਦੇ ਇਹ ਤਾਂ ਇਹ ਜੀਵਨ ਜੋ ਮਿਲਿਆ ਹੈ ਇਹਦੇ ਵਿੱਚ ਗੁਰ ਨਾਨਕ ਮਿਲਿਆ ਆਏ, ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਮਿਲਾਪ ਹੋਇਆ ਹੈ। ਪਾਤਸ਼ਾਹ ਕਹਿੰਦੇ ਧੁਰ ਮਸਤਕ ਹਰ ਪ੍ਰਭ ਲਿਖਿਆ, ਧੁਰ ਤੋਂ ਹੀ ਮੱਥੇ ਦੇ ਵਿੱਚ ਪ੍ਰਭੂ ਜੀ ਨੇ ਲਿਖ ਦਿੱਤਾ ਸੀਗਾ ਵੀ ਜਾਓ ਧਰਤੀ 'ਤੇ, ਤੁਹਾਡਾ ਸੱਚੇ ਗੁਰੂ ਨਾਲ ਮਿਲਾਪ ਹੋਵੇਗਾ, ਜੇ ਸੱਚੇ ਗੁਰੂ ਨੂੰ ਤੁਸੀਂ ਮੰਨੋਗੇ, ਖੁਸ਼ ਕਰ ਲਵੋਗੇ, ਤਾਂ ਫਿਰ ਮੇਰੇ ਕੋਲ ਆ ਕੇ ਨਿਹਚਲ ਆਸਣ 'ਤੇ ਬੈਠ ਜਾਓਗੇ। ਅਤੇ ਪਾਤਸ਼ਾਹ ਨੇ ਫਰਮਾਇਆ ਕਿ ਇਹ ਧੁਰ ਮਸਤਕ ਹਰ ਪ੍ਰਭ ਲਿਖਿਆ, ਧੁਰ ਤੋਂ ਹੀ ਮੱਥੇ ਵਿੱਚ ਇਹ ਚੰਗੇ ਭਾਗ ਲਿਖੇ ਹੋਣ ਦਾ ਸਦਕਾ ਗੁਰੂ ਨਾਨਕ ਮਿਲਿਆ ਆਏ, ਗੁਰੂ ਨਾਨਕ ਮਿਲ ਪਿਆ ਹੈ, ਗੁਰੂ ਨਾਨਕ ਸਾਹਿਬ ਜੀ ਨੂੰ ਇਹ ਜੀਵ ਆ ਕੇ ਮਿਲ ਪਿਆ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ, ਜਮ ਕੰਕਰ ਮਾਰ ਬੇਦਾਰਿਆਨਾ। ਗੁਰੂ ਨਾਨਕ ਪਾਤਸ਼ਾਹ ਨੇ ਫਿਰ ਕੀ ਕੀਤਾ? ਮਹਾਰਾਜ ਜੀ ਕਹਿੰਦੇ, ਜਮ ਕੰਕਰ ਜਿਹੜੇ ਜਮ ਉਡੀਕ ਕਰ ਰਹੇ ਹੁੰਦੇ ਕਿ ਇਸ ਇਨਸਾਨ ਨੇ ਗਲਤੀਆਂ ਕੀਤੀਆਂ ਹੈ, ਇਹਨੂੰ ਕੰਕਰਾਂ ਵਾਂਗ ਪੇਸ਼ ਆਉਣਾ ਹੈ। ਕੰਕਰ ਹੁੰਦੇ ਹੈ, ਕੱਚ ਟੁੱਟਾ ਹੋਵੇ ਤੇ ਉਹਦੇ ਤੇ ਬੰਦੇ ਦੇ ਪੈਰ ਆ ਜਾਣ ਤੇ ਜੋ ਹਾਲਾਤ ਹੁੰਦੇ ਹੈ, ਇਸ ਪ੍ਰਕਾਰ ਕੰਕਰ ਜਿਹੜੇ ਜਮ ਜਿਹੜੇ ਨੇ ਉਹ ਇੰਨੇ ਸਖਤ ਰੁੱਖ ਅਖਤਿਆਰ ਕਰਦੇ ਹੈ ਕਿ ਕੰਕਰਾਂ ਵਾਂਗ, ਕੰਕਰ ਚੁਭਣ ਵਾਂਗ ਉਹ ਆਤਮਾ ਨੂੰ ਫਿਰ ਤੰਗ ਕਰਦੇ, ਦੁਖੀ ਕਰਦੇ ਹੈ। ਉਹ ਜਿਹੜੇ ਜਮ ਕੰਕਰ ਨੇ, ਮਹਾਰਾਜ ਪਾਤਸ਼ਾਹ ਕਹਿੰਦੇ ਹੈ, ਜਿਨ੍ਹਾਂ ਨੇ ਗੁਰੂ ਜੀ ਨੂੰ ਪ੍ਰਸੰਨ ਕਰ ਲਿਆ, ਗੁਰੂ ਸਾਹਿਬ ਜੀ ਦੀ ਮਦਦ ਲੈ ਲਈ, ਪਾਤਸ਼ਾਹ ਜੀ ਕਹਿੰਦੇ ਨੇ, ਜਮ ਕੰਕਰ ਮਾਰ ਬਿਦਾਰਿਅਨ। ਬਿਦਾਰ ਦੇਣਾ, ਬਿਦਾਰ ਦੇਣਾ ਹੁੰਦਾ ਖਿੰਡਾ ਪੁੰਡਾ ਦੇਣਾ, ਭਜਾ ਦੇਣਾ, ਖਿੰਡ ਪੁੰਡ ਜਾਣਾ, ਇੱਧਰ ਨੂੰ ਕੋਈ ਭੱਜ ਗਿਆ, ਕੋਈ ਉੱਧਰ ਨੂੰ ਭੱਜ ਗਿਆ ਹੈ। ਮਹਾਰਾਜ ਜੀ ਕਹਿੰਦੇ, ਗੁਰੂ ਨਾਨਕ ਸਾਹਿਬ ਨੇ ਐਸਾ ਦਬਕਾ ਮਾਰਨਾ ਹੈ ਉਹਨਾਂ ਦੇ ਸੇਵਕ ਦੇ, ਜੇ ਆਸ ਪਾਸ ਜਮ ਕੰਕਰ ਇਕੱਠੇ ਵੀ ਹੋਏ ਹੋਣਗੇ, ਪਕੜਨ ਲੱਗਣਗੇ ਤੇ ਉਹਨਾਂ ਨੂੰ ਮਹਾਰਾਜ ਨੇ ਬਿਦਾਰ ਦੇਣਾ, ਉਹਨਾਂ ਨੂੰ ਦੌੜਦਿਆਂ ਨੂੰ ਰਾਹ ਨਹੀਂ ਲੱਭਣਾ, ਵੱਖੋ ਵੱਖਰੇ ਭੱਜ ਜਾਣਾ ਉਹਨਾਂ ਨੇ। ਦੇਖੋ, ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਹੈ ਨਾ, ਸ਼੍ਰੀ ਨਾਨਕ ਪ੍ਰਕਾਸ਼ ਵਿੱਚ ਅਤੇ ਜਨਮ ਸਾਖੀ ਵਿੱਚ ਵੀ ਇੱਕ ਪ੍ਰਸੰਗ ਉਹਦੇ ਵਿੱਚ ਆਉਂਦਾ ਹੈ। ਇੱਕ ਪ੍ਰਸੰਗ ਆਉਂਦਾ ਵੀ ਗੁਰੂ ਨਾਨਕ ਸਾਹਿਬ ਜੀ ਤਾਂ ਆਪ ਹੀ ਇਹੋ ਜਿਹਾ ਠੱਗਾਂ ਚੋਰਾਂ ਗੁਨਾਹਗਾਰਾਂ ਦੇ ਕੋਲ ਜਾਂਦੇ ਰਹੇ ਵੀ ਉਹਨਾਂ ਦਾ ਜੀਵਨ ਜਿਹੜਾ ਉਹ ਚੇਂਜ ਕਰੀਏ, ਉਹਨਾਂ ਨੂੰ ਦੱਸੀਏ ਵੀ ਇਹ ਤੁਹਾਨੂੰ ਨਰਕਾਂ ਦੇ ਭਾਗੀ ਬਣਨਾ ਪੈਣਾ। ਅਤੇ ਮਹਾਰਾਜ ਪਾਤਸ਼ਾਹ ਇੱਕ ਪਿੰਡ ਵਿੱਚ ਇੱਕ ਠੱਗਾਂ ਦਾ ਪਰਿਵਾਰ ਰਹਿੰਦਾ ਸੀ। ਉਹਨਾਂ ਸਮਿਆਂ 'ਚ ਰਿਵਾਜ਼ ਹੁੰਦਾ ਸੀ ਪੈਦਲ ਲੋਕਾਂ ਨੇ ਪੈਂਡਾ ਕਰਨਾ, ਅਤੇ ਪੈਦਲ ਜਾਂਦਿਆਂ ਜਾਂਦਿਆਂ ਜਿਸ ਪਿੰਡ ਵਿੱਚ ਰਾਤ ਪੈ ਜਾਣੀ ਅਤੇ ਉਹਨਾਂ ਨੇ ਕਹਿਣਾ ਵੀ ਮੈਂ ਰਾਤ ਇੱਥੇ ਰਹਿਣਾ ਹੈ। ਲੋਕਾਂ ਨੇ ਕੀ ਕਰਨਾ, ਜੇ ਕਿਸੇ ਦੇ ਕੋਲ ਕੋਈ ਵਾਧੂ ਟੁੱਟਾ ਮੰਜਾ ਹੋਣਾ ਤਾਂ ਪਰੇ ਡਾਹ ਦੇਣਾ ਵੀ ਆਹ ਲੈ ਆਹ ਮੰਜਾ ਜਿਹੜਾ ਹੈ ਤੇ ਪੈ ਜਾ, ਅਤੇ ਜਦੋਂ ਉਹਨੂੰ ਸਵੇਰ ਦਾ ਚਾਨਣ ਜਿਹਾ ਹੋਣਾ ਲੋਕਾਂ ਨੇ ਤੁਰ ਪੈਣਾ। ਜੇ ਕੋਈ ਉਹ ਤੋਂ ਥੋੜ੍ਹਾ ਜਿਹਾ ਜ਼ਿਆਦਾ ਚੰਗੇ ਸੁਭਾਅ ਵਾਲਾ ਹੋਣਾ, ਕਿਸੇ ਨੇ ਦੋ ਰੋਟੀਆਂ ਵੀ ਸਬਜ਼ੀ ਪਾ ਕੇ ਉੱਤੇ ਅਤੇ ਉਹ ਵੀ ਦੇ ਦੇਣੀਆਂ ਵੀ ਚੱਲ ਮੁਸਾਫਰ ਆਇਆ ਹੈ, ਅਤੇ ਕਈ ਜਿਹੜੇ ਸੀ ਉਹ ਖੁਸ਼ਕ ਸੁਭਾਅ ਦੇ, ਕਿਸੇ ਨੇ ਆਖਣਾ ਹੋਰ ਕਿਸੇ ਨੂੰ ਪੁੱਛ ਲਾ ਜਾ, ਅਸੀਂ ਨਹੀਂ ਮਤਲਬ ਕਿਸੇ ਨੂੰ ਰੱਖਦੇ ਹੁੰਦੇ। ਇਹ ਆਮ ਜਿਹੜੀ ਹੈ ਇਹ ਗੱਲ ਚੱਲਦੀ ਹੁੰਦੀ ਸੀ ਪੁਰਾਣਿਆਂ ਸਮਿਆਂ ਦੇ ਵਿੱਚ, ਕਿਉਂਕਿ ਪੈਦਲ ਪੈਂਡੇ ਕਰਨੇ ਹੁੰਦੇ ਸੀ, ਦੁਨੀਆ ਦੀ ਮਜਬੂਰੀ ਬਣ ਜਾਂਦੀ ਸੀ, ਆਪਣੀ ਮੰਜ਼ਿਲ 'ਤੇ ਪਹੁੰਚਿਆ ਨਹੀਂ ਸੀ ਜਾਂਦਾ। ਤੋ ਫਿਰ ਇਹ ਚੱਲਦੇ ਰਿਵਾਜ਼ ਅਨੁਸਾਰ ਕੁਝ ਲੋਕ ਜਿਹੜੇ ਹੈ ਉਹਨਾਂ ਦਾ ਲੁੱਟਣ ਦਾ ਵੀ ਸੁਭਾਅ ਬਣਿਆ ਹੋਇਆ ਸੀਗਾ। ਇਹ ਸੱਜਣ ਠੱਗ ਜਿਹੜਾ ਸੀ ਇਹ ਵੀ ਤਾਂ ਇਵੇਂ ਹੀ ਆਪਣੇ ਘਰ ਪਹਿਲਾਂ ਲੈ ਜਾਂਦਾ ਸੀ ਕਿ ਮੈਂ ਸੇਵਾ ਕਰਾਂਗਾ, ਅਤੇ ਬਾਅਦ ਵਿੱਚ ਲੁੱਟਦਾ ਸੀ। ਪਰ ਇਹ ਇੱਕ ਹੋਰ ਸਾਖੀ ਹੈ ਕਿ ਇੱਕ ਠੱਗਾਂ ਦਾ ਪਰਿਵਾਰ ਸੀ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਉਹਨਾਂ ਦਾ ਉਧਾਰ ਕਰਨਾ ਚਾਹੁੰਦੇ ਸੀ। ਮਹਾਰਾਜ ਉਹਨਾਂ ਦੇ ਪਿੰਡ ਚਲੇ ਗਏ ਉਸ ਕੁ ਵੇਲੇ 'ਤੇ ਸ਼ਾਮ ਜਿਹੀ ਨੂੰ। ਮਹਾਰਾਜ ਕਹਿੰਦੇ ਇੱਥੇ ਰਾਤ ਟਿਕਣਾ ਸੀ, ਉਹ ਕਹਿੰਦੇ ਅਸੀਂ ਆਏ ਗਏ ਦੀ ਬਹੁਤ ਸੇਵਾ ਕਰਦੇ ਹਾਂ। ਚਾਰ ਭਰਾ ਸਨ, ਚਾਰ ਠੱਗ, ਗੁਰੂ ਨਾਨਕ ਸਾਹਿਬ, ਭਾਈ ਬਾਲਾ ਸਾਹਿਬ ਅਤੇ ਭਾਈ ਮਰਦਾਨਾ ਜੀ ਨੂੰ ਉਹਨਾਂ ਨੇ ਘਰ ਸਵਾਲ ਲਿਆ। ਮਹਾਰਾਜ ਜੀ ਨੂੰ ਪਤਾ ਸੀ ਵੀ ਇਹਨਾਂ ਦੀ ਨੀਅਤ ਹੈ ਸਾਨੂੰ ਠੱਗਣ ਦੀ, ਸਾਨੂੰ ਲੁੱਟਣ ਦੀ। ਅਤੇ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਹੀ ਉਹਨਾਂ ਠੱਗਾਂ ਨੇ ਅਜੇ ਜਾਗਣਾ ਸੀ, ਉਹਦੇ ਤੋਂ ਪਹਿਲਾਂ ਹੀ ਥੋੜ੍ਹਾ ਕੁ ਚਿਰ ਉੱਠ ਕੇ, ਅਤੇ ਮਹਾਰਾਜ ਜੀ ਕਹਿੰਦੇ ਚਲੋ ਮਰਦਾਨਿਆਂ ਬਾਲਿਆ ਚੱਲੀਏ। ਮਹਾਰਾਜ ਜੀ ਚੱਲ ਪਏ ਅਤੇ ਪਿੰਡ ਦੇ ਵਿੱਚੋਂ ਦੀ ਬਾਹਰ ਨਿਕਲ ਗਏ, ਅਤੇ ਬਾਹਰ ਵਾਰ ਜਦੋਂ ਮਹਾਰਾਜ ਜੀ ਉੱਠ ਕੇ ਚਲੇ ਗਏ ਅਤੇ ਠੱਗ ਵੀ ਉੱਠ ਪਏ, ਕਹਿੰਦੇ ਵੀ ਇਹ ਮੁਸਾਫਰ ਬੜੇ ਚਲਾਕ ਸੀਗੇ, ਆਪਾਂ ਤਾਂ ਸੋਚਿਆ ਸੀ ਸਵੇਰੇ ਸਵੇਰੇ ਇਹਨਾਂ ਨੂੰ ਲੁੱਟਾਂਗੇ ਅਤੇ ਇਹ ਪਹਿਲਾਂ ਹੀ ਚਲੇ ਗਏ। ਉਹ ਵੀ ਤੇਜ਼ ਤੇਜ਼ ਤੁਰਦੇ ਹੋਏ ਕਹਿੰਦੇ ਪਿੱਛੇ ਜਾ ਲੁੱਟਦੇ ਹਾਂ, ਪਿੰਡ ਦੇ ਬਾਹਰ ਵਾਰ ਹੀ ਆਮ ਸ਼ਮਸ਼ਾਨ ਘਾਟ ਹੁੰਦੇ ਆ, ਅਜੇ ਤੱਕ ਵੀ ਇੱਦਾਂ ਹੀ ਹੈ। ਉੱਥੇ ਸ਼ਾਮੀ ਕਿਸੇ ਨੇ ਹਨੇਰੇ ਹੋਏ ਕੋਈ ਮੁਰਦਾ ਸਾੜਿਆ ਹੋਇਆ ਸੀਗਾ। ਤੋ ਮਹਾਰਾਜ ਜੀ ਉੱਥੇ ਕਿ ਜੇ ਲਾਗੇ ਜੇ ਪਹੁੰਚ ਗਏ ਸੀਗੇ, ਇਹ ਠੱਗ ਜਿਹੜੇ ਨੇ ਚਾਰ ਇਹ ਵੀ ਹਨੇਰੇ ਹੀ ਗੁਰੂ ਜੀ ਦਾ ਪਿੱਛਾ ਕਰਦੇ ਕਰਦੇ ਪਿੰਡ ਦੇ ਬਾਹਰ ਵਾਰ ਮਸਾਣ ਘਾਟਾਂ ਦੇ ਲਾਗੇ ਪਹੁੰਚ ਗਏ। ਲੋਕ ਸੁੱਤੇ ਹੋਏ ਸੀ ਅਜੇ, ਤੋ ਉਹ ਜਿਹੜੀ ਚਿਖਾ ਸੀ ਉਹ ਬਲ ਰਹੀ ਸੀ, ਅਤੇ ਉਹ ਹਨੇਰੇ ਹਨੇਰੇ ਜੇ ਦੇ ਵਿੱਚ ਇਹਨਾਂ ਚਾਰ ਠੱਗਾਂ ਨੇ ਕੀ ਦੇਖਿਆ, ਭਈ ਇੱਕ ਬੰਦੇ ਦੀ ਰੂਹ ਹੈ, ਉਹ ਜਿਹੜਾ ਬੰਦੇ ਦਾ ਸਰੀਰ ਜਲ ਰਿਹਾ ਸੀ ਉਹਦੀ ਰੂਹ, ਉਹ ਬੰਦੇ ਦੀ ਰੂਹ ਹੈ ਉਹਨੂੰ ਜਮ ਕੰਕਰ ਜਿਹੜੇ ਨੇ ਨਾ ਜਮ ਜਿਹੜੇ ਨੇ ਬਹੁਤ ਮਾਰ ਕੁੱਟ ਰਹੇ ਆ, ਬਹੁਤ ਮਾਰ ਰਹੇ, ਉਹ ਕੁਰਲਾ ਰਿਹਾ, ਉਹਨੂੰ ਬੜੀ ਸਜ਼ਾ ਦੇ ਰਹੇ ਆ ਜਮਦੂਤ ਜਿਹੜੇ ਨੇ। ਇਹ ਹਨੇਰੇ ਹਨੇਰੇ ਦੇ ਵਿੱਚ ਕ੍ਰਿਸ਼ਮਾ ਗੁਰੂ ਨਾਨਕ ਸਾਹਿਬ ਜੀ ਦਾ ਹੀ ਸੀ, ਉਹਨਾਂ ਨੇ ਉਹਨਾਂ ਨੂੰ ਜਿਹੜਾ ਸੀ ਉਹ ਦ੍ਰਿਸ਼ ਦਿਖਾ ਲਿਆ ਵੀ ਇੱਦਾਂ ਹੁੰਦੀ ਬੰਦੇ ਦੇ ਨਾਲ। ਉਹ ਜਿਹੜਾ ਬੰਦਾ ਸੀਗਾ ਸੜ ਰਿਹਾ ਸੀ ਸਰੀਰ ਉਸਦਾ, ਉਹਦੀ ਰੂਹ ਨੂੰ ਜਮਦੂਤ ਕੁੱਟ ਰਹੇ, ਮਾਰ ਰਹੇ, ਉਹ ਕੁਰਲਾ ਰਿਹਾ। ਅਤੇ ਇਹ ਲਾਗੋਂ ਦੀ ਲੰਘ ਕੇ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਜਾ ਕੇ ਉਹਨਾਂ ਨੂੰ ਦਬਕਾ ਮਾਰ ਕੇ ਕਹਿੰਦੇ ਆ ਵੀ ਬੜੇ ਚਲਾਕ ਨਿਕਲੇ, ਜੇ ਸਵਖਤ 'ਤੇ ਉੱਠਾਏ, ਜੇ ਅਸੀਂ ਤਾਂ ਕਿਸੇ ਨੂੰ ਲੁੱਟਣ ਤੋਂ ਬਿਨਾਂ ਨਹੀਂ ਜਾਣ ਦਿੰਦੇ, ਅਸੀਂ ਤੁਹਾਨੂੰ ਪਿੱਛਾ ਕਰਨ ਆਏ, ਤੁਹਾਨੂੰ ਪਕੜਨ ਆਏ ਹਾਂ। ਮਹਾਰਾਜ ਜੀ ਨੇ ਵਿਧੀ ਬਣਾਉਣੀ ਸੀ ਕਿਸੇ ਦਾ ਭਲਾ, ਮਹਾਰਾਜ ਨੇ ਕਿਸੇ ਤਰੀਕੇ ਨਾਲ ਕੀਤਾ, ਕਿਸੇ ਦਾ ਭਲਾ ਮਹਾਰਾਜ ਜੀ ਨੇ ਕਿਸੇ ਤਰੀਕੇ ਨਾਲ ਕੀਤਾ, ਤਰੀਕੇ ਮਹਾਰਾਜ ਜੀ ਦੇ ਕੋਲ ਬਹੁਤ ਸਨ। ਤੋ ਇਹਨਾਂ ਦੇ ਵਾਸਤੇ ਇਹ ਨਵਾਂ ਤਰੀਕਾ ਮਹਾਰਾਜ ਜੀ ਨੇ ਸੋਚਿਆ। ਤੋ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਵੀ ਠੀਕ ਹੈ, ਤੁਸੀਂ ਹੁਣ ਸਾਨੂੰ ਪਕੜਨ ਆਏ, ਜੇ ਸਾਨੂੰ ਲੱਗਦਾ ਵੀ ਤੁਸੀਂ ਸਾਨੂੰ ਮਾਰ ਦਿਓਗੇ, ਅਤੇ ਇੱਕ ਕੰਮ ਕਰਿਓ, ਜੇ ਤੁਸੀਂ ਸਾਨੂੰ ਮਾਰ ਦੇਵੋਗੇ ਤਾਂ ਸਾਡੇ ਸਰੀਰਾਂ ਦੇ ਸੰਸਕਾਰ ਜ਼ਰੂਰ ਕਰ ਦਿਓ, ਸਾਡੇ ਸਰੀਰ ਰੁਲਦੇ ਨਾ ਰਹਿਣ। ਇਹ ਇਹਨਾਂ ਦੇ ਵਿੱਚੋਂ ਇੱਕ ਬੋਲਿਆ, ਚਾਰ ਠੱਗ ਸਨ, ਪੇਂਡੂ ਬੰਦੇ ਸਨ, ਤੋ ਵਿੱਚੋਂ ਇੱਕ ਬੰਦਾ ਬੋਲਿਆ, ਅਸੀਂ ਹੁਣ ਇੱਥੇ ਅੱਗ ਦਾ ਅਤੇ ਬਾਲਣ ਦਾ ਇੰਤਜ਼ਾਮ ਕਰਦੇ ਰਹਾਂਗੇ ਤੁਹਾਡੇ ਸੰਸਕਾਰ ਕਰਨ ਵਾਸਤੇ, ਇਹ ਸਾਥੋਂ ਕੰਮ ਨਹੀਂ ਹੋਣਾ। ਗੁਰੂ ਨਾਨਕ ਸਾਹਿਬ ਜੀ ਉਹ ਚਿਖਾ ਦੇ ਵੱਲ ਲੰਮੀ ਬਾਂਹ ਕਰਕੇ ਮਹਾਰਾਜ ਪਾਤਸ਼ਾਹ ਕਹਿੰਦੇ ਵੀ ਉਹ ਜਿਹੜੀ ਚਿਖਾ ਬਲ ਰਹੀ ਹੈ ਉਹਦੇ ਤੋਂ ਅੱਗ ਲੈ ਲਿਓ, ਅੱਗ ਕਿਹੜੀ ਪ੍ਰਾਪਤ ਕਰਨੀ ਔਖੀ, ਉੱਥੋਂ ਤੁਸੀਂ ਅੱਗ ਲੈ ਲਿਓ ਤਾਂ ਸਾਡੇ ਸਰੀਰਾਂ ਦੇ ਸੰਸਕਾਰ ਜ਼ਰੂਰ ਕਰ ਦਿਓ। ਜਦੋਂ ਇੰਨਾ ਕੰਮ ਹੋ ਗਿਆ, ਗੱਲਾਂ ਗੁੱਲਾਂ ਕਰਦਿਆਂ ਉੱਥੇ ਕੁਝ ਮਿੰਟ ਬਤੀਤ ਹੋਏ ਅਤੇ ਉਹੀ ਜਿਹੜੇ ਚੋਰ ਨੇ, ਠੱਗ ਨੇ, ਅਜੇ ਹੈ ਤਾਂ ਹਨੇਰਾ ਜਿਹਾ ਹੀ, ਸੂਰਜ ਚੜ੍ਹਿਆ ਨਹੀਂ ਸੀ, ਉਹਨਾਂ ਨੇ ਕੀ ਦ੍ਰਿਸ਼ ਦੇਖਿਆ ਵੀ ਜਿਸ ਬੰਦੇ ਨੂੰ ਜਮਦੂਤ ਕੁੱਟ ਮਾਰ ਰਹੇ ਸੀ, ਹੁਣ ਇੱਕ ਪਾਲਕੀ ਆਈ ਅਰਸ਼ਾਂ ਦੇ ਵਿੱਚੋਂ, ਬੜੀ ਸੁੰਦਰ ਹੈ, ਇਹ ਸਾਰਾ ਕੁਛ ਹੁੰਦਾ ਹੈ ਪਰ ਉਹ ਇਸ ਜ਼ਿੰਦਗੀ ਵਿੱਚ ਆਪਾਂ ਨੂੰ ਦਿਸਦਾ ਨਹੀਂ। ਮਹਾਰਾਜ ਜੀ ਨੇ ਭਲਾ ਕਰਨਾ ਸੀ, ਉਹਨਾਂ ਨੂੰ ਉਸੇ ਜ਼ਿੰਦਗੀ ਵਿੱਚ ਵਿਖਾਲ ਰਹੇ ਸਾਰਾ ਕੁਛ। ਇੱਕ ਪਾਲਕੀ ਆਈ ਆਕਾਸ਼ ਦੇ ਵਿੱਚੋਂ, ਬਹੁਤ ਸੁੰਦਰ, ਹੀਰੇ ਮਣੀਆਂ ਨਾਲ ਜੜੀ ਹੋਈ, ਨਾਲ ਦੇਵਤੇ ਆਏ ਨੇ, ਉਹ ਬੜੇ ਆਦਰ ਸਤਿਕਾਰ ਦੇ ਨਾਲ ਉਸ ਰੂਹ ਨੂੰ ਉਹਦੇ ਵਿੱਚ ਬਿਠਾਉਣ ਲੱਗੇ ਹੈ ਅਤੇ ਸੱਚਖੰਡ ਨੂੰ ਲੈ ਕੇ ਚੱਲੇ ਹੈ। ਇਹ ਜਿਹੜੇ ਠੱਗ ਨੇ ਅਗਾਂਹ ਹੋਏ ਹੈ ਅਤੇ ਪੁੱਛਦੇ ਹੈ ਵੀ ਇਹ ਕੀ ਗੱਲ ਹੈ, ਇਸ ਬੰਦੇ ਨੂੰ ਹੁਣੇ ਬਹੁਤ ਕੁੱਟਿਆ ਮਾਰਿਆ ਜਾ ਰਿਹਾ ਸੀਗਾ ਅਤੇ ਇਹ ਹੁਣ ਤੁਸੀਂ ਇਹਨੂੰ ਪਾਲਕੀ ਵਿੱਚ ਬਿਠਾਉਣ ਲਈ ਆ ਗਏ ਜੇ, ਇਹ ਕੀ ਗੱਲ ਹੈ, ਸਾਨੂੰ ਸਮਝ ਨਹੀਂ ਆਈ। ਉਹ ਕਹਿੰਦੇ ਭਈ ਤੁਹਾਨੂੰ ਮੂਰਖਾਂ ਨੂੰ ਅਜੇ ਪਤਾ ਹੀ ਨਹੀਂ ਲੱਗਾ। ਉਹ ਠੱਗ ਕਹਿੰਦੇ ਕੀ ਕੀ ਪਤਾ ਲੱਗਣਾ ਸੀ? ਕਹਿੰਦੇ ਉਹ ਜਿਨ੍ਹਾਂ ਨਾਲ ਤੁਸੀਂ ਗੱਲਾਂ ਕਰ ਰਹੇ ਜੇ ਨਾ, ਉਹ ਤਾਂ ਪਰਮਾਤਮਾ ਦਾ ਰੂਪ ਨੇ, ਗੁਰੂ ਨਾਨਕ ਪਾਤਸ਼ਾਹ, ਉਹ ਤੇ ਕਲਯੁੱਗ ਦਾ ਉਧਾਰ ਕਰਨ ਵਾਸਤੇ ਆਏ ਹੋਏ ਨੇ ਅਤੇ ਮੂਰਖ ਉਹ ਤੁਹਾਡਾ ਭਲਾ ਕਰਨ ਲਈ ਤੁਹਾਡੇ ਘਰ ਇੱਕ ਰਾਤ ਕੱਟੀ ਉਹਨਾਂ ਨੇ, ਪਰ ਤੁਹਾਡੇ ਕਰਮ ਮਾੜੇ, ਤੁਸੀਂ ਸਮਝ ਹੀ ਨਹੀਂ ਸਕੇ, ਤੁਸੀਂ ਅਜੇ ਵੀ ਉਹਨਾਂ ਨੂੰ ਲੁੱਟਣ ਦੀ ਤਿਆਰੀ ਕਰ ਰਹੇ ਜੇ। ਕਹਿੰਦੇ ਕਿਵੇਂ, ਇਹ ਕਿਵੇਂ ਤੁਹਾਨੂੰ ਪਤਾ? ਉਹ ਕਹਿੰਦੇ ਇਹ ਪਹਿਲਾਂ ਪਾਪੀ ਬੰਦਾ ਸੀ ਜਿਹੜਾ, ਜਿਹਦਾ ਸੰਸਕਾਰ ਹੋ ਰਿਹਾ ਸੀ, ਇਹਨੂੰ ਜਮਦੂਤ ਕੁੱਟ ਮਾਰ ਰਹੇ ਸਨ, ਇੰਨੀ ਸਜ਼ਾ ਦੇ ਰਹੇ ਸੀ ਵੀ ਇੱਥੋਂ ਕੁੱਟ ਕੁੱਟ ਕੇ ਉਹਨਾਂ ਨੇ ਲਿਜਾਣਾ ਸੀ, ਪਰ ਗੁਰੂ ਨਾਨਕ ਸਾਹਿਬ ਦੀ ਉਹਦੀ ਚਿਖਾ ਦੇ ਵੱਲ ਸਿਰਫ ਉਂਗਲੀ ਹੋ ਗਈ ਹੈ ਅਤੇ ਗੁਰੂ ਨਾਨਕ ਸਾਹਿਬ ਨੇ ਨਿਗਾਹ ਭਰ ਕੇ ਉਸ ਚਿਖਾ ਵੱਲ ਵੇਖ ਲਿਆ, ਉਹਦੇ ਜਿੰਨੇ ਪਾਪ ਸੀ ਸਾਰੇ ਝੜ ਗਏ ਨੇ, ਸਾਰੇ ਪਾਪ ਖਤਮ ਹੋ ਗਏ ਗੁਰੂ ਨਾਨਕ ਸਾਹਿਬ ਦੀ ਉਂਗਲੀ ਦੇ ਇਸ਼ਾਰੇ ਦਾ ਸਦਕਾ ਹੀ, ਉਹਨਾਂ ਦੀ ਦ੍ਰਿਸ਼ਟ ਪੈਣ ਦਾ ਸਦਕਾ ਹੀ। ਅਤੇ ਜਦੋਂ ਪਾਪ ਹੀ ਸਾਰੇ ਝੜ ਗਏ ਨੇ ਅਤੇ ਜਿਹੜੇ ਜਮਦੂਤ ਉਹਨਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਾ, ਉਹ ਤਾਂ ਨੱਠ ਭੱਜ ਗਏ ਹੈ, ਅਤੇ ਹੁਣ ਅਸੀਂ ਇਹਨੂੰ ਜਿਹੜਾ ਉਹ ਸੱਚਖੰਡ ਵਿੱਚ ਲੈ ਕੇ ਚੱਲੇ ਪਾਲਕੀ 'ਤੇ ਬਿਠਾ ਕੇ। ਫਿਰ ਇਹਨਾਂ ਠੱਗਾਂ ਨੂੰ ਪਤਾ ਲੱਗਾ, ਇਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਫੜੇ ਅਤੇ ਮਾਫੀਆਂ ਮੰਗੀਆਂ, ਮਹਾਰਾਜ ਸਾਨੂੰ ਬਖਸ਼ ਲਓ। ਫਿਰ ਮਹਾਰਾਜ ਨੇ ਇਹਨਾਂ ਨੂੰ ਸ਼ੁਭ ਉਪਦੇਸ਼ ਦਿੱਤਾ ਅਤੇ ਇਹਨਾਂ ਦਾ ਭਲਾ ਕੀਤਾ। ਇੱਥੇ ਗੁਰੂ ਰਾਮਦਾਸ ਪਾਤਸ਼ਾਹ ਦੇ ਬਚਨ ਆ ਰਹੇ ਨੇ, ਮਹਾਰਾਜ ਸਤਿਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਚੰਗੀਆਂ ਭਾਗਾਂ ਦਾ ਸਦਕਾ ਕੀ ਹੈ ਕਿ ਧੁਰ ਮਸਤਕ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ। ਬਹੁਤ ਚੰਗੇ ਕਰਮਾਂ ਦਾ ਸਦਕਾ, ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਗ੍ਰੰਥ ਸਾਹਿਬ ਦੇ ਨਾਲ ਮਿਲਾਪ ਹੋਇਆ। ਪਾਤਸ਼ਾਹ ਜੀ ਕਹਿੰਦੇ ਜਮ ਕੰਕਰ ਮਾਰ ਬਿਦਾਰਿਅਨ ਹਰ ਦਰਗਹਿ ਲਏ ਛਡਾਏ। ਦਸ ਪਾਤਸ਼ਾਹੀਆਂ ਨੇ ਜਿਸ ਜਿਸ ਸਮੇਂ ਵੀ, ਜਿਸ ਜਿਸ ਗੁਰੂ ਸਾਹਿਬ ਜੀ ਦੇ ਵੀ ਕੋਈ ਚਰਨੀ ਲੱਗਾ, ਮਹਾਰਾਜ ਜੀ ਕਹਿੰਦੇ ਉਹਨਾਂ ਨੇ ਕੀ ਕੀਤਾ, ਜਮ ਕੰਕਰ ਮਾਰ ਬਿਦਾਰਿਅਨ। ਜਿਵੇਂ ਉਹ ਜਮਦੂਤ ਭੱਜ ਗਏ, ਇਵੇਂ ਪਾਤਸ਼ਾਹ ਕਹਿੰਦੇ ਜਦੋਂ ਜਮਦੂਤ ਗੁਰੂ ਪਾਤਸ਼ਾਹ ਦੇ ਸਿੱਖ ਸੇਵਕ ਨੂੰ ਪਕੜਨ ਲਈ ਆਉਂਦੇ ਹੈ, ਮਹਾਰਾਜ ਜੀ ਉਹਨਾਂ ਨੂੰ ਬਿਦਾਰਿਅਨ, ਉਹਨਾਂ ਨੂੰ ਖੰਡਾ ਭਜਾ ਦਿੰਦੇ ਨੇ। ਹਰ ਦਰਗਹਿ ਲਏ ਛਡਾਏ, ਅਤੇ ਦਰਗਾਹ ਦੇ ਵਿੱਚੋਂ ਆਪਣੇ ਸੇਵਕ ਨੂੰ ਛਡਾ ਲੈਂਦੇ ਨੇ। ਜੇ ਉਹਦੇ ਪਿਛਲੇ ਗੁਨਾਹ ਵੀ ਹੁੰਦੇ ਅਤੇ ਉਹਨਾਂ ਗੁਨਾਹਾਂ ਦਾ ਸਦਕਾ ਜੇ ਕੋਈ ਸਜ਼ਾ ਭੁਗਤਣ ਲੱਗਦਾ, ਹਰ ਦਰਗਾਹ ਲਏ ਛਡਾਏ ਮਹਾਰਾਜ ਪਾਤਸ਼ਾਹ ਜੀ ਛਡਾ ਲੈਂਦੇ ਨੇ। ਗੁਰਸਿੱਖਾਂ ਨੂੰ ਸਾਬਾਸ ਹੈ ਹਰ ਤੁੱਠਾ ਮੇਲ ਮਿਲਾਏ। ਇਹ ਪੰਕਤੀ ਫੁਰਮਾਨ ਕਰਕੇ ਇਸ ਸਲੋਕ ਨੂੰ ਸਤਿਗੁਰਾਂ ਨੇ ਪੂਰਿਆ ਕੀਤਾ ਅਤੇ ਅਖੀਰ 'ਤੇ ਪਾਤਸ਼ਾਹ ਕਹਿੰਦੇ ਇਹੋ ਜਿਹੇ ਗੁਰਸਿੱਖਾਂ ਨੂੰ ਸ਼ਾਬਾਸ਼ ਹੈ। ਮਹਾਰਾਜ ਜੀ ਕਹਿੰਦੇ ਸ਼ਾਬਾਸ਼ ਹੀ ਹੈ ਭਾਈ ਜਿਨ੍ਹਾਂ ਗੁਰਸਿੱਖਾਂ 'ਤੇ ਗੁਰੂ ਨਾਨਕ ਸਾਹਿਬ ਜੀ ਤੁੱਠ ਪਏ ਹੋਵਣ, ਜਿਨ੍ਹਾਂ ਦਾ ਗੁਰੂ ਨਾਨਕ ਸਾਹਿਬ ਨਾਲ ਮਿਲਾਪ ਹੋ ਗਿਆ ਹੋਵੇ। ਅਤੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੀ ਚਰਨ ਧੂੜੀ ਵੀ ਮੰਗਦੇ ਹਾਂ। ਮਹਾਰਾਜ ਜੀ ਕਹਿੰਦੇ ਇਹੋ ਜਿਹੇ ਗੁਰਸਿੱਖਾਂ ਨੂੰ ਸਾਬਾਸ ਹੈ ਹਰ ਤੁੱਠਾ ਮੇਲ ਮਿਲਾਏ। ਕਹਿੰਦੇ ਅਸਲ ਵਿੱਚ ਰੱਬ ਹੀ ਤੁੱਠਾ ਹੁੰਦਾ ਹੈ, ਰੱਬ ਨੇ ਮਿਹਰ ਕਰਕੇ ਪਾਤਸ਼ਾਹ ਗੁਰੂ ਸਾਹਿਬ ਨਾਲ ਮਿਲਾਪ ਬਣਾਇਆ ਹੁੰਦਾ ਹੈ ਅਤੇ ਆਪੇ ਹੀ ਉਹ ਗੁਰੂ ਨਾਲ ਮਿਲਾਵਣ ਵਾਲਾ, ਆਪੇ ਹੀ ਉਹ ਹੁਕਮ ਦੀ ਪਾਲਣਾ ਕਰਵਾਉਣ ਵਾਲਾ ਅਤੇ ਆਪੇ ਫਿਰ ਉਹ ਆਪਣੇ ਚਰਨਾਂ ਦੇ ਵਿੱਚ ਲੀਨ ਕਰਨ ਵਾਲਾ। ਇਸ ਵਾਸਤੇ ਹਰ ਤੁੱਠਾ ਮੇਲ ਮਿਲਾਏ, ਜਿਨ੍ਹਾਂ ਦੇ ਉੱਤੇ ਤੁੱਠ ਪਿਆ ਹੈ ਪਾਤਸ਼ਾਹ ਕਹਿੰਦੇ ਉਹਨਾਂ ਗੁਰਸਿੱਖਾਂ ਨੂੰ ਸਾਬਾਸ ਹੈ, ਉਹਨਾਂ ਗੁਰਸਿੱਖਾਂ ਦੇ ਸ਼ਾਬਾਸ਼ ਹੈ ਜਿਨ੍ਹਾਂ ਨੇ ਇਹ ਦੁਰਲੱਭ ਜਨਮ ਜਿਹੜਾ ਹੈ ਇਹ ਜਿੱਤ ਲਿਆ ਹੈ। ਇਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਬਚਨ ਨੇ ਜੋ ਪਾਤਸ਼ਾਹ ਨੇ ਆਪਣੇ ਸਲੋਕਾਂ ਦੇ ਰਾਹੀਂ ਸੰਸਾਰ ਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ। ਵਿਆਖਿਆ ਕਰਦਿਆਂ ਹੋਇਆਂ ਪਾਤਸ਼ਾਹ ਜੀ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਲਈ ਸਮੱਤ ਬਖਸ਼ਣੀ, ਆਪ ਸਰਬੱਤ ਸੰਗਤਾਂ ਨੂੰ ਜੀ ਆਇਆਂ ਨੂੰ ਸਾਰਿਆਂ ਦਾ ਧੰਨਵਾਦ। ਐਤਵਾਰ ਤੱਕ ਸਾਧ ਸੰਗਤ ਜੀਓ ਕਥਾ ਦੇ ਦੁਆਰਾ ਆਪ ਸੰਗਤਾਂ ਦੀ ਇਸ ਅਸਥਾਨ 'ਤੇ ਸੇਵਾ ਨਿਭਾਉਣੀ ਹੈ, ਉਸ ਤੋਂ ਬਾਅਦ ਇੱਥੋਂ ਛੁੱਟੀ ਲੈ ਰਹੇ ਹਾਂ। ਸਰਬੱਤ ਸੰਗਤਾਂ ਦੇ ਨਾਲ ਬਹੁਤ ਗੁਰਸਿੱਖੀ ਦੇ ਨਾਤੇ ਪ੍ਰੇਮ ਪਿਆਰ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਆ, ਸਾਰੇ ਗੁਰਸਿੱਖਾਂ ਦੇ ਧੰਨਵਾਦੀ ਹਾਂ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।